तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई, तां भउ केहा काड़ा जीओ, दर मांदे ठाडे दरबार, तुद बिन सुरत करे को मेरी, दर्शन दीजै खोल क्वार, तुम धन धनी उदार त्यागी, श्रवणत सुनियत सुजस तुमार, मांगो काहे रंक सब देखो, तुझ ही ते मेरो निस्तार, जय देव नामा बिप सुदामा, तिनको कृपा पई है अपार, कह कबीर तुम समरथ दाते, चार पदार्थ देत ना बार, कह कबीर तुम समरथ दाते, चार पदार्थ देत ना बार। वाहिगुरु जी का खालसा, वाहिगुरु जी की फतेह। धन धन श्री गुरु ग्रंथ साहिब जी दी साजी नवाजी हुई सन्मानयोग साध संगत जीओ, ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਭਾਗਾਂ ਵਾਲਿਆਂ ਪ੍ਰਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ ਅਤੇ ਘਰ ਵਿੱਚ ਬੈਠ ਕੇ ਵੀ ਇੱਕ ਨਾ ਪ੍ਰੇਮੀ ਪੁਰਖਾਂ ਨੇ ਰੇਡੀਓ ਇੰਟਰਨੈੱਟ ਦੇ ਰਾਹੀਂ ਗੁਰਬਾਣੀ ਦਾ ਆਨੰਦ ਮਾਣਿਆ ਹੈ ਔਰ ਮਾਣ ਰਹੇ ਹਨ। ਅੱਜ ਦੇ ਫਰਮਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਵਡਹੰਸ ਰਾਗ ਵਿੱਚ ਬਖਸ਼ਿਸ਼ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 573 ਨੰਬਰ ਅੰਗ ਉੱਪਰ ਸੁਭਾਏਮਾਨ ਇਸ ਮਹਾਨ ਸ਼ਬਦ ਦੀ ਵਿਚਾਰ ਆਪਾਂ ਲਗਭਗ 8:45 ਤੱਕ ਵਿਚਾਰਾਂਗੇ ਅਤੇ ਸਤਿਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝਣਾ ਅਤੇ ਲਾਹਾ ਪ੍ਰਾਪਤ ਕਰਨ ਦਾ ਉਪਰਾਲਾ ਕਰਾਂਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਚੌਥਾ, ਹਰ ਸਤਿਗੁਰ ਮੇਲ, ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਵੇਲੇ ਸੇਵਕ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਜਦੋਂ ਸੇਵਕ ਨੂੰ ਸੱਚੇ ਸਤਿਗੁਰਾਂ ਦੇ ਚਰਨੀ ਲੱਗਣ ਦਾ ਗਿਆਨ ਹੋ ਜਾਂਦਾ ਹੈ ਪਰ ਸਤਿਗੁਰੂ ਸਾਹਿਬ ਨਾਲ ਮਿਲਾਪ ਨਹੀਂ ਹੋਇਆ ਹੁੰਦਾ। ਉਸ ਵਕਤ ਉਹ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਪ੍ਰਭੂ ਜੀ ਸੱਚੇ ਸਤਿਗੁਰਾਂ ਦੇ ਨਾਲ ਮਿਲਾ ਦਿਓ, ਐਸੀ ਬਖਸ਼ਿਸ਼ ਕਰੋ ਸੱਚਾ ਸਤਿਗੁਰੂ ਮਿਲ ਜਾਵੇ। ਮਹਾਰਾਜ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਜਦ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਜੋਧ ਜੀ ਨੇ ਬਾਣੀ ਸੁਣਾਈ ਹੈ, ਬਾਣੀ ਸੁਣਦਿਆਂ ਸੁਣਦਿਆਂ ਹੀ ਬਾਣੀ ਵਿੱਚੋਂ ਇੰਨਾ ਰਸ ਆਇਆ ਹੈ, ਮਨ ਵਿੱਚ ਫੁਰਨਾ ਬਣਾਇਆ ਵੀ ਇਹ ਬਾਣੀ ਕਿੰਨਾ ਦੀ ਉਚਾਰੀ ਹੋਈ ਹੈ। ਭਾਈ ਜੋਧ ਜੀ ਦੱਸਦੇ ਨੇ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਇਹ ਮਹਾਨ ਬਾਣੀ ਹੈ। ਕਹਿੰਦੇ ਨੇ ਕਿ ਉਹ ਇਸ ਵਕਤ ਕਿੱਥੇ ਹਨ? ਭਾਈ ਜੋਧ ਜੀ ਦੱਸਦੇ ਨੇ ਕਿ ਰਾਵੀ ਦਰਿਆ ਦੇ ਕਿਨਾਰੇ ਤੇ ਕਰਤਾਰਪੁਰ ਨਗਰ ਉਹਨਾਂ ਦਾ ਆਪਣਾ ਵਸਾਇਆ ਹੋਇਆ ਹੈ, ਉੱਥੇ ਸੱਚੇ ਪਾਤਸ਼ਾਹ ਦੁਨੀਆਂ ਦਾ ਕਲਿਆਣ ਕਰ ਰਹੇ ਨੇ, ਭਲਾ ਕਰ ਰਹੇ ਨੇ, ਫੁਰਨਾ ਬਣਾ ਲਿਆ ਔਰ ਪ੍ਰਭੂ ਦੇ ਚਰਨਾਂ ਵਿੱਚ ਇਵੇਂ ਹੀ ਅਰਦਾਸਾਂ ਬੇਨਤੀਆਂ ਕਰ ਰਹੇ ਹੈ ਕਿ ਇਹ ਪਰਮਾਤਮਾ ਹੁਣ ਮੇਰੇ 'ਤੇ ਦਇਆ ਕਰ, ਮੈਨੂੰ ਸੱਚਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਿਲ ਪਵੇ, ਮੇਰਾ ਮਿਲਾਪ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋ ਜਾਵੇ। ਖਡੂਰ ਸਾਹਿਬ ਦੇ ਵਾਸੀਆਂ ਨੇ ਦੇਵੀ ਮਾਤਾ ਦੇ ਭੰਡਾਰੇ 'ਤੇ ਜਾਣ ਵਾਸਤੇ ਤਿਆਰੀ ਕੀਤੀ। ਕਹਿੰਦੇ ਨੇ ਸ਼੍ਰੀ ਲਹਿਣਾ ਜੀ, ਤੇਰਾ ਪਿਤਾ ਉਹ ਸਾਡਾ ਆਗੂ ਹੁੰਦਾ ਸੀ ਜਦੋਂ ਅਸੀਂ ਜਾਂਦੇ ਹੁੰਦੇ ਸੀ ਦੇਵੀ ਦੇ ਮੰਦਰ ਨੂੰ, ਉਹ ਹੁਣ ਚੱਲ ਵਸੇ ਨੇ, ਹੁਣ ਅਸੀਂ ਆਪਣੇ ਮਨਾਂ ਦੇ ਅੰਦਰ ਤੇਰਾ ਸਨਮਾਨ ਕਰਦੇ ਹਾਂ, ਤੂੰ ਸਾਡਾ ਆਗੂ ਹੈ। ਹੁਣ ਬਾਬਾ ਲਹਿਣਾ ਸਾਹਿਬ ਜੀ ਨੇ ਮਨ ਵਿੱਚ ਤਾਂ ਇਹ ਅਰਦਾਸਾਂ ਪਰਮਾਤਮਾ ਅੱਗੇ ਚੱਲ ਰਹੀਆਂ ਨੇ ਕਿ ਹੇ ਪ੍ਰਭੂ ਜੀ ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਹੇ ਅਕਾਲ ਪੁਰਖ ਜੀ, ਹੁਣ ਸੱਚੇ ਸਤਿਗੁਰਾਂ ਨਾਲ ਮੇਲਦੇ ਮੰਦਰਾਂ ਵਿੱਚ ਜਾਂਦਿਆਂ ਨੂੰ ਬੜਾ ਟਾਈਮ ਹੋ ਗਿਆ ਹੈ, ਅਤੇ ਜਦ ਤੱਕ ਸੱਚਾ ਸਤਿਗੁਰੂ ਨਹੀਂ ਲੱਭਦਾ ਇਹ ਜੀਵਨ ਸਫਲਾ ਨਹੀਂ ਹੋ ਰਿਹਾ। ਰਹਿਮਤ ਕਰਕੇ ਹੇ ਪਰਮਾਤਮਾ ਸੱਚੇ ਸਤਿਗੁਰਾਂ ਨਾਲ ਮਿਲਾ ਦੇ। ਮਨ ਵਿੱਚ ਇਹ ਅਰਦਾਸਾਂ ਨੇ ਨਾਲ ਦੇ ਸਾਥੀਆਂ ਨੂੰ ਨਹੀਂ ਦੱਸਿਆ ਹੋਇਆ, ਪਰ ਸੋਚ ਲਿਆ ਹੈ ਕਿ ਜਦੋਂ ਰਾਵੀ ਦੇ ਪਾਸ ਉਹ ਕਰਤਾਰਪੁਰ ਨਗਰ ਦੇ ਨੇੜਿਓਂ ਲੰਘਣ ਲੱਗਾਂਗੇ ਉਦੋਂ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਵਾਂਗਾ, ਸਾਥੀਆਂ ਨੂੰ ਉੱਥੇ ਰੋਕ ਦੇਵਾਂਗਾ। ਜਦੋਂ ਉੱਥੋਂ ਲੰਘਣ ਲੱਗੇ ਨੇ, ਨਾਲ ਦੇ ਸੰਗੀਆਂ ਨੂੰ ਕਹਿੰਦੇ ਨੇ ਕਿ ਤੁਸੀਂ ਇੱਥੇ ਆਰਾਮ ਕਰੋ, ਥੋੜ੍ਹਾ ਸਾਹ ਲੈ ਲਓ, ਆਰਾਮ ਕਰ ਲਓ, ਮੈਂ ਜ਼ਰਾ ਕੁ ਆਉਂਦਾ ਹਾਂ। ਇੱਥੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਦਾ ਭਲਾ ਕਰ ਰਹੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰ ਆਵਾਂ। ਬਾਬਾ ਲਹਿਣਾ ਸਾਹਿਬ ਜੀ ਗਏ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ, ਔਰ ਇਤਨੀ ਪ੍ਰੇਮ ਦੀ ਹਿਰਦੇ ਦੀ ਖਿੱਚ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਮਹਾਰਾਜ ਪ੍ਰੇਮ ਦੇ ਖਿੱਚੇ ਹੋਏ ਅੱਗਿਓਂ ਅੱਗਲ ਵਾਂਢੀ ਆ ਗਏ ਨੇ, ਆਏ ਨੇ। ਉਸ ਵਕਤ ਸੰਸਾਰੀ ਆਮ ਵਿਵਹਾਰਕ ਕੱਪੜੇ ਪਾਏ ਹੋਏ ਸਨ, ਫਕੀਰੀ ਜਾਮਾ ਉਤਾਰ ਕੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਸੰਸਾਰੀ ਕੱਪੜੇ ਪਾਏ ਹੋਣ ਕਰਕੇ ਬਾਬਾ ਲਹਿਣਾ ਸਾਹਿਬ ਜੀ ਨੇ ਪਹਿਚਾਣਿਆ ਨਹੀਂ, ਅਤੇ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਇੱਥੇ ਰਹਿੰਦੇ ਨੇ? ਹਾਂ ਪੁਰਖਾ, ਇੱਥੇ ਰਹਿੰਦੇ ਨੇ, ਮੈਂ ਮਿਲਣਾ ਸੀ ਉਹਨਾਂ ਨੂੰ। ਕਹਿੰਦੇ ਆਓ, ਤੁਹਾਡੀ ਘੋੜੀ ਅੱਗਿਓਂ ਫੜ ਕੇ ਲੈ ਜਾਂਦਾ। ਲਗਾਮ ਫੜ ਕੇ ਅੱਗੇ ਅੱਗੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ, ਬਾਬਾ ਲਹਿਣਾ ਸਾਹਿਬ ਜੀ ਘੋੜੀ 'ਤੇ ਬੈਠੇ ਹੋਏ ਜਾਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜਾ ਕੇ ਕਹਿੰਦੇ ਨੇ, ਘੋੜੀ ਇਸ ਦਰਖਤ ਨਾਲ ਬੰਨ੍ਹ ਦਿਓ, ਇਹ ਧਰਮਸ਼ਾਲਾ ਦੇ ਅੰਦਰ ਜਾ ਕੇ ਦਰਸ਼ਨ ਕਰ ਲਓ। ਉਨੀ ਦੇਰ ਨੂੰ ਪਿਛਲੇ ਦਰਵਾਜਿਓਂ ਦੀ ਲੰਘ ਕੇ ਗੁਰੂ ਨਾਨਕ ਸਾਹਿਬ ਜੀ ਤਖ਼ਤ ਸਿੰਘਾਸਣ 'ਤੇ ਬੈਠ ਗਏ। ਬਾਬਾ ਲਹਿਣਾ ਜੀ ਨੇ ਦਰਸ਼ਨ ਦੀਦਾਰ ਹੁਣ ਜਦੋਂ ਇਸ ਭਾਵਨਾ ਨਾਲ ਕੀਤੇ ਕਿ ਸੱਚੇ ਸਤਿਗੁਰਾਂ ਨੂੰ ਮਿਲਣਾ, ਦਰਸ਼ਨ ਕਰਦਿਆਂ ਹੀ ਅੰਦਰ ਨਾਮ ਦਾ ਝਰਨਾ ਚੱਲਣਾ ਸ਼ੁਰੂ ਹੋ ਗਿਆ, ਆਨੰਦ ਭਰ ਗਿਆ ਹੈ। ਪਰ ਇੱਕ ਪੱਖ ਤੋਂ ਮਨ ਵਿੱਚ ਬਹੁਤ ਅਫਸੋਸ ਆਇਆ ਅਤੇ ਅੱਖਾਂ ਵਿੱਚ ਪਾਣੀ ਆ ਗਿਆ। ਸੱਚੇ ਸਤਿਗੁਰੂ, ਤੁਸੀਂ ਹੀ ਗੁਰੂ ਨਾਨਕ ਸਾਹਿਬ ਸੀਗੇ, ਮੈਂ ਘੋੜੀ ਤੋਂ ਉਤਰ ਕੇ ਤੁਹਾਡੇ ਚਰਨਾਂ 'ਤੇ ਮੱਥਾ ਨਾ ਟੇਕਿਆ, ਬਲਕਿ ਤੁਸੀਂ ਮੇਰੀ ਘੋੜੀ ਦੀ ਲਗਾਮ ਫੜ ਕੇ ਅੱਗੇ ਅੱਗੇ ਆਏ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕੀ ਨਾਂ ਹੈ ਪੁਰਖਾ ਜੀ? ਮੇਰਾ ਨਾਮ ਲਹਿਣਾ ਹੈ। ਮਹਾਰਾਜ ਕਹਿਣ ਲੱਗੇ, ਲਹਿਣੇ ਲੈਣ ਵਾਲਾ ਘੋੜੀਆਂ 'ਤੇ ਚੜ੍ਹ ਕੇ ਆਉਂਦਾ ਹੁੰਦਾ ਹੈ, ਦੇਣ ਵਾਲਾ ਜੋ ਹੋਵੇ ਉਹ ਤੁਰ ਕੇ ਆਉਂਦਾ ਹੁੰਦਾ ਹੈ, ਇਸ ਵਾਸਤੇ ਤੂੰ ਘਬਰਾ ਨਾ। ਇਸ ਪ੍ਰਸੰਗ ਦੇ ਵਿੱਚੋਂ ਬੜੀ ਇਸ ਪ੍ਰਸੰਗ ਦੀ ਮਹਿਮਾ ਹੈ, ਬੜੇ ਇਹਦੇ ਵਿੱਚੋਂ ਪੱਖ ਪ੍ਰੇਮ ਦੇ ਸ਼ਰਧਾ ਦੇ ਯਾਰ ਹੁੰਦੇ ਨੇ। ਪਰ ਇਤਨਾ ਵਿੱਚੋਂ ਹਿੱਸਾ ਲੈ ਰਹੇ ਹੈ ਕਿ ਜੋ ਅੱਜ ਪਾਵਨ ਪਵਿੱਤਰ ਸ੍ਰੀ ਮੁੱਖਵਾਸ ਵਿੱਚ ਸੇਵਕ ਦੀ ਅਵਸਥਾ ਦਰਸਾਈ ਹੋਈ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ, ਕਿ ਜਿਸ ਨੂੰ ਗਿਆਨ ਹੋ ਜਾਂਦਾ ਹੈ ਕਿ ਗੁਰੂ ਦੇ ਚਰਨੀ ਲੱਗਣ ਤੋਂ ਬਿਨਾਂ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਜਦ ਤੱਕ ਗੁਰੂ ਸਾਹਿਬ ਦੇ ਚਰਨੀ ਨਹੀਂ ਲੱਗਿਆ ਜਾਂਦਾ, ਜ਼ਿੰਦਗੀ ਦੇ ਅੰਦਰ ਘੁੱਪ ਹਨੇਰਾ ਹੈ। ਗੁਰੂ ਸਾਹਿਬ ਤੋਂ ਬਿਨਾਂ ਇਹ ਸਮਝ ਨਹੀਂ ਆਉਂਦੀ ਕਿ ਕਿਸ ਪਾਸੇ ਨੂੰ ਕਦਮ ਪੁੱਟ ਕੇ ਚੱਲਾਂ ਅਤੇ ਕਿਸ ਪਾਸੇ ਨੂੰ ਨਾ ਚੱਲਾਂ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਪਾਤਸ਼ਾਹ ਤੋਂ ਬਿਨਾਂ ਨਾ ਸੁਰਤੀ ਬਿਰਤੀ ਵਿੱਚ ਸਿਆਣਪ ਆ ਸਕਦੀ ਹੈ, ਨਾ ਕੋਈ ਸਿੱਧੀ ਮਿਲ ਸਕਦੀ ਹੈ, ਅਤੇ ਨਾ ਹੀ ਗੁਰਬਿਨ ਮੁਕਤ ਨਾ ਪਾਵੈ, ਗੁਰੂ ਤੋਂ ਬਿਨਾਂ ਮੁਕਤੀ ਵੀ ਪ੍ਰਾਪਤ ਨਹੀਂ ਹੋ ਸਕਦੀ। ਜੋ ਅਵਸਥਾ ਸੇਵਕ ਦੇ ਹਿਰਦੇ ਵਿੱਚ ਉਸ ਵਕਤ ਬਣੀ ਹੁੰਦੀ ਹੈ ਜਿਸ ਨੂੰ ਇਹ ਗਿਆਨ ਹੋ ਜਾਂਦਾ ਕਿ ਗੁਰੂ ਦੇ ਚਰਨੀ ਲੱਗਣਾ, ਉਹ ਸੇਵਕ ਰੱਬ ਦੇ ਅੱਗੇ ਜੋਦੜੀਆਂ ਕਰਦਾ ਹੈ, ਬੇਨਤੀਆਂ ਕਰਦਾ, ਹੇ ਪਿਆਰੇ ਪਰਮਾਤਮਾ ਮੈਨੂੰ ਸੱਚੇ ਸਤਿਗੁਰਾਂ ਦੇ ਨਾਲ ਮਿਲਾ ਦੇ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਮਹਾਰਾਜ ਪਾਤਸ਼ਾਹ ਉਚਾਰਨ ਕਰਦੇ ਨੇ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ। ਹੇ ਅਕਾਲ ਪੁਰਖ ਸੱਜਣ ਪ੍ਰੀਤਮ ਜੀ, ਮੈਨੂੰ ਸੱਚੇ ਸਤਿਗੁਰਾਂ ਦੇ ਦਰਸ਼ਨ ਕਰਵਾ ਦਿਓ। ਹਾਂ ਤਿਸ ਦੇਵਾਂ ਮਨ ਆਪਣਾ, ਨਿਤ ਹਿਰਦੈ ਰੱਖਾਂ ਸੰਭਾਲ। ਜੇ ਮੈਨੂੰ ਸੱਚੇ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਮੈਂ ਆਪਣਾ ਮਨ ਉਹਨਾਂ ਨੂੰ ਭੇਟਾ ਕਰ ਦੇਵਾਂ, ਉਹਨਾਂ ਦੀ ਯਾਦ ਨੂੰ, ਉਹਨਾਂ ਦੇ ਦਰਸ਼ਨਾਂ ਨੂੰ ਹਿਰਦੇ ਵਿੱਚ ਹਮੇਸ਼ਾ ਸੰਭਾਲ ਕੇ ਰੱਖਾਂ। ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ। ਜੇ ਜੀਵਨ ਸਤਿਗੁਰੂ ਦੇ ਹੁਕਮ ਤੋਂ ਬਾਹਰਾ ਚੱਲ ਰਿਹਾ ਹੋਵੇ ਤਾਂ ਫਿਰ ਤ੍ਰਿਗਾਕਾਰ ਹੁੰਦੀ ਹੈ ਸੰਸਾਰ ਵਿੱਚ ਐਸਾ ਜੀਵਨ ਜਿਉਂਦਿਆਂ ਨੂੰ। ਨਾਨਕ ਸਤਿਗੁਰ ਤਿਨਾ ਮਿਲਾਇਓਨ ਜਿਨ ਸਦ ਹੀ ਵਰਤੈ ਨਾਲ। ਮਹਾਰਾਜ ਪਾਤਸ਼ਾਹ ਫਰਮਾਨ ਕਰ ਰਹੇ ਨੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਹਿਰਦੇ ਵਿੱਚ ਤਾਂਘ ਲੱਗ ਜਾਂਦੀ ਹੈ ਕਿ ਹੁਣ ਸਾਨੂੰ ਸੱਚਾ ਸਤਿਗੁਰੂ ਮਿਲ ਜਾਵੇ, ਉਹਨਾਂ ਦੇ ਹਿਰਦੇ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਇਹ ਅਕਾਲ ਪੁਰਖ ਜੀ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਕਬੀਰ ਸਾਹਿਬ ਜੀ ਦੇ ਹਿਰਦੇ ਦੀ ਵੀ ਇਹੀ ਅਵਸਥਾ ਸੀ ਉਸ ਵਕਤ ਜਦੋਂ ਰਾਮਾਨੰਦ ਸਾਹਿਬ ਜੀ ਗੰਗਾ ਦੇ ਘਾਟ 'ਤੇ ਇਸ਼ਨਾਨ ਕਰਨ ਜਾਂਦੇ ਨੇ ਰੋਜ਼ਾਨਾ, ਤਾਂ ਉਹਨਾਂ ਦੇ ਰਸਤੇ ਦੇ ਵਿੱਚ ਕਬੀਰ ਸਾਹਿਬ ਜੀ ਅੰਮ੍ਰਿਤ ਵੇਲੇ 2:30-3 ਵਜੇ ਲੰਮੇ ਪੈ ਗਏ ਸਨ। ਭਾਈ ਗੁਰਦਾਸ ਸਾਹਿਬ ਫਰਮਾਨ ਕਰਦੇ ਨੇ, ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਦਰਸ਼ਨ ਦੇਖਣ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾਲਿਆ ਬੁੱਲ ਹੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਛੂਹੇ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਅਚਰਜ ਨੂੰ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲਾਈ, ਝਰਨਾ ਝਰਦਾ ਨਿਜ਼ਰ ਹੋ ਗੁਰਮੁਖ ਬਾਣੀ ਅਘੜ ਕਢਾਈ, ਰਾਮ ਕਬੀਰੈ ਭੇਦ ਨਾ ਭਾਈ। ਉਸ ਵਕਤ ਕਬੀਰ ਸਾਹਿਬ ਜੀ ਦੇ ਹਿਰਦੇ ਦੀ ਵੀ ਇਹੀ ਭਾਵਨਾ ਬਣੀ ਹੋਈ ਸੀ ਜੋ ਅੱਜ ਦੇ ਸ਼੍ਰੀ ਮੁੱਖ ਵਾਕ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਫਰਮਾਈ ਹੈ ਕਿ ਸੇਵਕ ਤਰਲੇ ਲੈਂਦਾ ਪਰਮਾਤਮਾ ਦੇ ਅੱਗੇ, ਹਰ ਸਤਿਗੁਰ ਮੇਲ, ਹੇ ਹਰ ਪਰਮਾਤਮਾ ਜੀ ਸਤਿਗੁਰ ਮਿਲਾ ਦਿਓ, ਸੱਚੇ ਸਤਿਗੁਰਾਂ ਦੇ ਨਾਲ ਸਾਨੂੰ ਮਿਲਾ ਦੇਵੋ। ਹਰ ਸਤਿਗੁਰ ਚਰਨ ਹਮ ਪਾਇਆ ਰਾਮ, ਮੇਰੇ ਮਨ ਨੂੰ ਸਤਿਗੁਰਾਂ ਦੇ ਚਰਨ ਪਾ ਗਏ ਹਨ, ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਮੇਰਾ ਪ੍ਰੇਮ ਬਣ ਗਿਆ ਹੈ, ਇਸ ਲਈ ਹੇ ਪਰਮਾਤਮਾ ਜੀ ਗੁਰੂ ਸਾਹਿਬ ਨਾਲ ਮਿਲਾ ਦੇਵੋ। ਜਦੋਂ ਫਿਰ ਅਕਾਲ ਪੁਰਖ ਦੀ ਹੁੰਦੀ ਹੈ ਰਹਿਮਤ ਕਿਰਪਾ ਹੁੰਦੀ ਹੈ, ਉਦੋਂ ਸੱਚੇ ਸਤਿਗੁਰਾਂ ਨਾਲ ਮਿਲਾਪ ਹੁੰਦਾ ਹੈ। ਜੇ ਭਾਗ ਚੰਗੇ ਨਾ ਹੋਵਣ, ਇਨਸਾਨ ਜਿਹੜਾ ਹੈ ਜ਼ਿੰਦਗੀ ਵਿੱਚ ਟੇਢੇ ਰਸਤੇ 'ਤੇ ਚੱਲ ਪੈਂਦਾ ਹੈ, ਕਿਸੇ ਦੇ ਚਰਨੀ ਲੱਗ ਤਾਂ ਜਾਂਦਾ ਹੈ ਪਰ ਉਹ ਜਿਸ ਦੇ ਚਰਨੀ ਲੱਗ ਜਾਂਦਾ ਹੈ ਉਹਦੇ ਅੰਦਰ ਕਿਸੇ ਜਗਿਆਸੂ ਦੇ ਅੰਦਰੋਂ ਕ੍ਰਾਂਤੀ ਲਿਆਉਣ ਦੀ ਕੋਈ ਸਮਰੱਥਾ ਨਹੀਂ ਹੁੰਦੀ, ਉਹ ਭਾਗਾਂ ਤੋਂ ਹੀਣਾ ਇਨਸਾਨ ਗਲਤ ਜਗ੍ਹਾ 'ਤੇ ਜਾ ਜੁੜਦਾ ਹੈ। ਸੱਚੇ ਸਤਿਗੁਰਾਂ ਨਾਲ ਅਕਾਲ ਪੁਰਖ ਦੀ ਪੂਰੀ ਕਿਰਪਾ ਹੋਵੇ ਤਾਂ ਸੇਵਕ ਜੁੜਦਾ ਹੈ। ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਫਿਰ ਪਰਮਾਤਮਾ ਨੇ ਸੱਚੇ ਸਤਿਗੁਰਾਂ ਦੇ ਨਾਲ ਮਿਲਾ ਦਿੱਤਾ ਹੈ, ਸੱਚੇ ਸਤਿਗੁਰਾਂ ਨੇ ਕੀ ਕਿਰਪਾ ਕੀਤੀ ਹੈ, ਤਿਮਰ ਅਗਿਆਨ ਗਵਾਇਆ। ਤਿਮਰ ਹਨੇਰੇ ਦਾ ਨਾਮ ਹੈ। ਹਿਰਦੇ ਵਿੱਚ ਇੱਕ ਹਨੇਰਾ ਸੀ, ਉਹ ਕਿਸ ਚੀਜ਼ ਦਾ ਸੀ, ਅਗਿਆਨ ਦਾ। ਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਗਵਾ ਕੇ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਦਾ ਸੁਰਮਾ ਪਾ ਦਿੱਤਾ ਹੈ। ਅੰਜਨ ਦਾ ਨਾਮ ਹੁੰਦਾ ਹੈ ਸੁਰਮਾ। ਮਨ ਅਤੇ ਬੁੱਧ ਰੂਪ ਜੋ ਇਹ ਨੇਤਰ ਹਨ ਇਨਸਾਨ ਦੇ, ਅੰਤਰੀਵ ਨੇਤਰ, ਇਹਨਾਂ ਦੇ ਵਿੱਚ ਗਿਆਨ ਦਾ ਸੁਰਮਾ ਸੱਚੇ ਸਤਿਗੁਰੂ ਸਾਹਿਬ ਜੀ ਪਾ ਦਿੰਦੇ ਹਨ। ਗਿਆਨ ਅੰਜਨ ਗੁਰਦੀਆ ਗੁਰੂ ਸਾਹਿਬ ਜੀ ਦੇ ਫਰਮਾਨ ਹਨ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਐਸਾ ਗਿਆਨ ਦਾ ਸੁਰਮਾ ਮਹਾਰਾਜ ਸਾਹਿਬ ਜੀ ਮਨ ਅਤੇ ਬੁੱਧ ਜੋ ਨੇਤਰ ਹਨ ਇਹਨਾਂ ਵਿੱਚ ਪਾ ਦਿੰਦੇ ਨੇ ਕਿ ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਹੈ ਅਤੇ ਰੌਸ਼ਨੀ ਹੀ ਰੌਸ਼ਨੀ ਹੋ ਜਾਂਦੀ ਹੈ। ਇੱਧਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਫਰਮਾਨ ਕਰਦੇ ਨੇ, ਗੁਰਪੂਰਾ ਭੇਟਿਓ ਵਡਭਾਗੀ। ਪਹਿਲੇ ਨੰਬਰ 'ਤੇ ਪੂਰੇ ਗੁਰਾਂ ਨਾਲ ਮੇਲ ਮਿਲਾਪ ਭੇਂਟ ਹੋਣੀ ਇਹ ਵਡਭਾਗੀ, ਜੇ ਵੱਡੇ ਭਾਗ ਹੋਣ ਫਿਰ ਹੁੰਦੀ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ, ਅਗਰ ਮਿਲਾਪ ਹੋਵੇ ਤਾਂ ਰਹਿਮਤਾਂ ਕੀ ਵਰਤਦੀਆਂ, ਮਨਹੇ ਭਇਆ ਪਰਗਾਸਾ। ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਮਨ ਦੇ ਅੰਦਰ ਗਿਆਨ ਦੀ ਰੌਸ਼ਨੀ ਹੋ ਜਾਂਦੀ ਹੈ। ਮਨਹੇ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ। ਪਾਤਸ਼ਾਹ ਕਹਿੰਦੇ ਉਹਨਾਂ ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਇਤਨਾ ਨਿਸ਼ਚਾ ਪੱਕਾ ਬਣਾਇਆ ਹੈ। ਉਹ ਕਹਿੰਦੇ ਮੇਰੇ ਗੁਰੂ ਸਾਹਿਬ ਦੇ ਬਰਾਬਰ ਕੋਈ ਹੋਰ ਨਹੀਂ। ਕੋਈ ਨਾ ਪਹੁੰਚਣ ਹਾਰਾ ਦੂਜਾ, ਜਿੱਥੋਂ ਤੱਕ ਮੇਰੇ ਗੁਰੂ ਦੀ ਪਹੁੰਚ ਹੈ ਉੱਥੋਂ ਤੱਕ ਕੋਈ ਹੋਰ ਪਹੁੰਚਣ ਵਾਲਾ ਨਹੀਂ। ਦੇਖੋ ਇੱਕ ਧਾਰਨਾ ਸਾਡੇ ਵਿੱਚ ਆਮ ਚੱਲ ਪੈਂਦੀ ਹੈ। ਆਪਾਂ ਕਹਿ ਦਿੰਦੇ ਜੀ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ। ਸਤਿਕਾਰ ਕਰਨਾ ਠੀਕ ਹੈ, ਸਤਿਕਾਰ ਕਰਨਾ ਅਲੱਗ ਗੱਲ ਹੈ, ਮੰਨਣਾ ਕੋਈ ਹੋਰ ਗੱਲ ਹੈ। ਮੰਨਣਾ ਤਾਂ ਸਾਧ ਸੰਗਤ ਜੀ ਇੱਕ ਧਰਮ ਨੂੰ ਹੀ ਪਏਗਾ। ਨਿਯਮ ਜਿਹੜੇ ਨੇ ਉਹ ਤਾਂ ਇੱਕ ਧਰਮ ਦੇ ਹੀ ਧਾਰਨ ਕਰਾਂਗੇ, ਅਤੇ ਉਸ ਧਰਮ ਨੂੰ ਪ੍ਰਗਟ ਕਰਨ ਵਾਲਾ ਰਹਿਬਰ ਫਿਰ ਸਾਡੀ ਬਾਉੜੀ ਕਰੇਗਾ। ਇਤਨੇ ਕੁ ਖਤੇ ਕਮਾਏ ਹੋਏ ਨੇ ਜ਼ਿੰਦਗੀ ਦੇ ਅੰਦਰ, ਇਤਨੇ ਕੁ ਪਾਪ ਕੀਤੇ ਹੋਏ ਨੇ ਜ਼ਿੰਦਗੀ ਦੇ ਅੰਦਰ। ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ ਆਉਂਦਾ ਹੈ ਕਿ ਜਿਤਨਾ ਕੁ ਅਸੀਂ ਪੁੰਨ ਕਰਦੇ ਹਾਂ, ਜਿੰਨਾ ਕੁ ਅਸੀਂ ਨਾਮ ਜਪਦੇ ਹਾਂ, ਉਹਦੇ ਨਾਲ ਉਸਦੀ ਕਾਂਟ ਛਾਟ ਵੱਟਾ ਸੱਟਾ ਕਰੀਏ ਤਾਂ ਕਦੇ ਅਸੀਂ ਛੁੱਟ ਹੀ ਨਹੀਂ ਸਕਦੇ। ਗੁਰੂ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਆ, ਲੇਖਾ ਕਤ ਹੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ। ਇੱਕ ਖਿਨ ਖਿਨ ਵਿੱਚ ਤਾਂ ਇਨਸਾਨ ਭੁੱਲਦਾ ਹੈ, ਇੱਕ ਇੱਕ ਦਿਨ ਦੇ ਵਿੱਚ ਕਈ ਕਈ ਵਧੀਕੀਆਂ, ਕਈ ਕਈ ਗਲਤੀਆਂ ਇਨਸਾਨ ਕੋਲੋਂ ਹੋ ਜਾਂਦੀਆਂ। ਤੋ ਮਹਾਰਾਜ ਕਹਿੰਦੇ ਇਹ ਲੇਖਾ ਜੋਖਾ ਜੇ ਹੋਣ ਲੱਗ ਗਿਆ ਤੇ ਕਦੇ ਵੀ ਇਹ ਛੁਟਕਾਰਾ ਕਈ ਜਨਮਾਂ ਤੱਕ ਨਹੀਂ ਹੋ ਸਕਦਾ। ਇਸ ਲਈ ਸੇਵਕ ਨੂੰ ਆਪਣੇ ਗੁਰਾਂ ਅੱਗੇ ਬੇਨਤੀ ਕਰਨੀ ਪੈਂਦੀ ਹੈ ਕਿ ਲੇਖਾ ਕਤਹੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਬਖਸ਼ਣ ਵਾਲੇ ਸੱਚੇ ਸਤਿਗੁਰੂ ਜੀ, ਬਖਸ਼ ਲਓ, ਪਾਰ ਉਤਾਰਾ ਕਰ ਦਿਓ। ਸਤਿਗੁਰੂ ਮਹਾਰਾਜ ਪਾਤਸ਼ਾਹ ਦਾ ਫਰਮਾਨ ਹੈ ਕਿ ਭਾਈ ਦੇਖੋ, ਸਭਨਾਂ ਧਰਮਾਂ ਦਾ ਸਤਿਕਾਰ ਤਾਂ ਕੀ, ਸਭ ਬਣਾਈ ਹੋਈ ਪਰਮੇਸ਼ਰ ਦੀ ਲੁਕਾਈ ਦਾ ਹੀ ਸਤਿਕਾਰ ਕਰਨਾ। ਕੇਵਲ ਤੇ ਕੇਵਲ ਜ਼ਾਲਮ ਤੇ ਦੁਸ਼ਟ ਬੰਦੇ ਦੇ ਨੂੰ ਹੀ ਸੁਧਾਰਨ ਦੇ ਵਾਸਤੇ ਜਿਹੜਾ ਹੈ ਉਹ ਕਬੀਰ ਸਾਹਿਬ ਦੇ ਬਚਨ ਨੇ, ਸੰਤਾਂ ਮਾਨੋ ਦੂਤਾਂ ਡਾਨੋ। ਜਿਹੜੇ ਦੂਤ ਬੰਦੇ ਨੇ, ਦੁਸ਼ਟ ਬੰਦੇ ਨੇ, ਲੋਕਾਈ ਨੂੰ ਤੰਗ ਕਰਦੇ, ਔਰੰਗਜ਼ੇਬ ਵਰਗੇ, ਚੰਦੂ ਵਰਗੇ, ਜਹਾਂਗੀਰ ਵਰਗੇ, ਸਿਰਫ ਦੁਸ਼ਟ ਬੰਦਿਆਂ ਤੇ ਜ਼ਾਲਮਾਂ ਦੇ ਨਾਲ ਟੱਕਰ ਲੈਣੀ ਹੈ। ਸਤਿਕਾਰ ਤਾਂ ਸਾਰੇ ਸੰਸਾਰ ਦਾ ਕਰਨਾ ਹੈ। ਸੰਸਾਰ ਤਾਂ ਮਨੁੱਖਾਂ ਤੋਂ ਬਿਨਾਂ ਵੀ ਜਿਹੜੀ ਲੋਕਾਈ ਪਰਮੇਸ਼ਰ ਨੇ ਬਣਾਈ ਹੈ, ਸਾਰੀ ਪਰਮੇਸ਼ਰ ਦੀ ਰਚਨਾ ਹੈ। ਪਰ ਮੰਨਣਾ ਇੱਕ ਅਲੱਗ ਗੱਲ ਹੁੰਦੀ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਉਹ ਅਲੱਗ ਗੱਲ ਹੁੰਦੀ। ਸਤਿਕਾਰ ਕਰਨਾ ਤਾਂ ਬਣਦਾ ਹੈ, ਮੰਨਣਾ ਨਹੀਂ ਬਣਦਾ। ਮੰਨਾਂਗੇ ਇੱਕ ਨੂੰ ਹੀ ਤੇ ਬੇੜਾ ਪਾਰ ਹੋਏਗਾ। ਜੇ ਇੱਕ ਇਨਸਾਨ ਇੱਕ ਲੱਤ ਇੱਕ ਬੇੜੀ ਵਿੱਚ ਰੱਖ ਕੇ ਦੂਜੀ ਬੇੜੀ ਵਾਲੇ ਨੂੰ ਆਖੇ ਲਾਗੇ ਖਲਿਆਰ ਤੇ ਇੱਕ ਪੈਰ ਉਹਦੇ ਵਿੱਚ ਰੱਖ ਦੇਵੇ, ਕਦੇ ਪਾਰ ਨਹੀਂ ਹੋ ਸਕੇਗਾ, ਦਰਿਆ ਜਾਂ ਨਦੀ ਦੇ ਵਿੱਚ ਡੁੱਬ ਜਾਏਗਾ, ਪਾਰ ਨਹੀਂ ਹੋ ਸਕੇਗਾ। ਇਸ ਵਾਸਤੇ ਇੱਕ ਗੁਰੂ ਨੂੰ, ਇੱਕ ਪੈਗੰਬਰ ਨੂੰ ਮੰਨਣਾ ਪੈਂਦਾ ਹੈ, ਕਿਉਂਕਿ ਲੇਖੇ ਦੇ ਦੁਆਰਾ ਜੀਵ ਛੁੱਟ ਨਹੀਂ ਸਕਦਾ। ਉੱਥੇ ਫਰਮਾਇਸ਼ ਪਾਉਣੀ ਪੈਣੀ ਹੈ, ਰੱਬ ਦੇ ਘਰ ਵਿੱਚ ਧਰਮ ਰਾਜ ਦੇ ਕੋਲ ਫਰਮਾਇਸ਼ ਪਾਉਣੀ ਪੈਣੀ ਹੈ। ਉਹ ਫਰਮਾਇਸ਼ ਫਿਰ ਉਹ ਪੈਗੰਬਰ ਪਾਏਗਾ, ਉਹ ਰਹਿਬਰ ਪਾਏਗਾ, ਉਹ ਸੱਚਾ ਅਵਤਾਰ ਉਸ ਯੁੱਗ ਦਾ ਪਾਏਗਾ, ਜਿਹਨੂੰ ਘੱਟੋ ਘੱਟ ਇੰਨਾ ਯਕੀਨ ਹੋਏਗਾ ਕਿ ਇਹ ਮੇਰੇ ਤੋਂ ਬਿਨਾਂ ਕਦੇ ਹੋਰ ਕਿਸੇ ਦੇ ਚਰਨਾਂ 'ਤੇ ਝੁਕਿਆ ਨਹੀਂ ਸੀ, ਇਹ ਮੇਰੇ ਤੋਂ ਬਿਨਾਂ ਹੋਰ ਕਦੇ ਕਿਸੇ ਨੂੰ ਮੰਨਦਾ ਨਹੀਂ ਸੀ, ਇਹ ਇਹਨੇ ਆਪਣਾ ਅਕੀਦਾ ਜਿਹੜਾ ਮੇਰੇ 'ਤੇ ਰੱਖਿਆ ਸੀ, ਪਰ ਇਹਦੇ ਕੋਲੋਂ ਨਾਮ ਥੋੜ੍ਹਾ ਜਪਿਆ ਗਿਆ। ਉੱਥੇ ਰੱਬ ਦੇ ਘਰ ਵਿੱਚ ਵੀ ਫਰਮਾਇਸ਼ ਚੱਲਦੀ ਹੈ। ਜੇ ਇਹਨੂੰ ਸਮਝਣਾ ਹੋਵੇ ਤਾਂ ਬਾਣੀ ਦੀ ਇਹ ਪੰਕਤੀ ਇਹ ਸਾਨੂੰ ਸਮਝਾਉਂਦੀ ਕਿ ਗੁਰਪੀਰ ਹਾਮਾ ਤਾਂ ਭਰੇ, ਹਾਮਾ ਭਰਨ ਦਾ ਅਰਥ ਹੈ ਹਾਮੀ ਭਰਨੀ, ਹਾਮੀ ਭਰਨ ਦਾ ਅਰਥ ਹੁੰਦਾ ਫਰਮਾਇਸ਼ ਕਰਨੀ। ਗੁਰੂ ਪੀਰ ਜੀ ਤਾਂ ਹਾਮੀ ਭਰਦੇ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹਦਾ ਮਤਲਬ ਉੱਥੇ ਹਾਮੀ ਭਰਨੀ ਪੈਂਦੀ ਕਿਸੇ ਨੂੰ। ਹਾਮੀ ਫਿਰ ਕੌਣ ਭਰੇਗਾ? ਜਿਸ ਸੱਚੇ ਰਹਿਬਰ ਨੂੰ, ਅਵਤਾਰ ਨੂੰ, ਪੈਗੰਬਰ ਨੂੰ ਅਸੀਂ ਮੰਨਦੇ ਹੋਵਾਂਗੇ, ਔਰ ਜਿਸ ਨੂੰ ਮੰਨਦੇ ਹੋਵਾਂਗੇ ਉਹਨੂੰ ਸਭ ਤੋਂ ਪਹਿਲੀ ਗੱਲ ਮੰਨਣ ਦੀ ਇਹ ਹੈ ਕਿ ਨਿਸ਼ਚਾ ਇੰਨਾ ਪੱਕਾ ਹੋਵੇ ਕਿ ਮੇਰੇ ਗੁਰੂ ਸਾਹਿਬ ਦੇ ਬਰਾਬਰ ਹੋਰ ਕੋਈ ਹੈ ਨਹੀਂ। ਇਨਸਾਨ ਇਹ ਆਖੇ ਕਿ ਮਾੜਾ ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਮਾੜਾ ਅਸੀਂ ਨਾ ਸਤਯੁਗ ਦੇ ਅਵਤਾਰ ਨੂੰ ਕਹਿੰਦੇ ਹਾਂ, ਨਾ ਤ੍ਰੇਤੇ ਦੇ ਅਵਤਾਰ ਨੂੰ ਕਹਿੰਦੇ, ਨਾ ਦੁਆਪਰ ਦੇ ਅਵਤਾਰ ਨੂੰ ਕਹਿੰਦੇ ਹਾਂ, ਪਰ ਮੰਨਦੇ ਹਾਂ ਅਸੀਂ ਇਸ ਕਲਯੁਗ ਦੇ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ, ਜਿਹੜੇ ਕਲਯੁਗ ਦਾ ਉਧਾਰ ਕਰਨ ਦੇ ਵਾਸਤੇ ਆਏ ਨੇ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, इन्ना वड्डा अपने साहिब अपने गुरु जी का मन विच भरोसा होवे कि मेरे गुरु साहब जी के बराबर कोई पहुँचण वाला नहीं और जिथों तक मेरे गुरु नानक साहब जी की पहुँच है उत्थों तक होर किसी की पहुँच नहीं। जदों बगदाद दे पीर ने तर्क कीती सी क्यों तू पढ़िया है इत्थे आण के पतालां पताल लख आगासां आगास ओड़क ओड़क भाल थके वेद कहन कवात क्यों तू पढ़िया है क्यों झूठ बोलिया है। महाराज पातशाह ने कहा झूठ बोलिया, असीं तो सच दा ही प्रचार कर रहे हैं ते सच ही बोल रहे हैं ते सच ही बोलने लई संसार नूं सिख्या दे रहे हैं, तू किधरों आके कहना भी झूठ बोलिया है। कहिंदा मैं इस दलील नाल कहिंदा भी साढ़े कुरान शरीफ ग्रंथ विच लिखिया भी 14 तबक ने इस ब्रह्मांड दे विच, सत धरतियां उपर नूं ते सत थले नूं 14 तबक हन, तुसीं लख क्यों आख्या है। महाराज ने कहा जिन्हां ने लिखी है कुरान शरीफ असीं माड़ा तां नहीं उहनां नूं कहिंदे, सत्कारयोग ने, पर महाराज ने कहा रब ने परमात्मा ने उन्हां नूं उन्ना ज्ञान दिता ते उन्हां नूं 14 ही विखाले ते उन्हां ने 14 ही लिखने सी, उन्हां ने भी क्यों झूठ बोलना सी। उन्हां दी भगती उन्नी उन्हां दे उत्ते बख्शिश उन्नी उन्हां नूं 14 विखाले परमात्मा ने ते 14 उन्हां ने लिख दिते। महाराज ने कहा सानू साडे परमात्मा ने लखां ही विखाले हन, सानू साडे परमात्मा ने लखां ही विखाले, इस वास्ते असीं लखां ही उचारे ने लखां ही गाए ने लखां ही असीं लिखे ने, पतालां पताल लख आगासां आगास ओड़क ओड़क भाल थके वेद कहण इक वात। महाराज साहब सच्चे पातशाह ने फिर यकीन दवाउण दे वास्ते वो कहिंदा भई सानू की पता लगे भई इन्ने पतालां पताल इन्ने आगाश हन। फिर भाई गुरदास साहब कहिंदे नाल लीता बेटा पीर दा, महाराज कहिंदे बच्चा जिहड़ा ना ये सुच्चा हुंदा है, इहदा मन सुच्चा हुंदा है, तो इस वास्ते इहदा जीवन सुच्चा हुंदा है जद तक बचपन की उम्र है। इस वास्ते तैनू तां नहीं तेरे बच्चे नूं नाल लैके जावांगे और अपनी भगती दे बल दे नाल असीं सारा कुछ दिखाल के लियाउंदे हाँ। पीर दे बच्चे नूं नाल लैके सतगुरु साहब जी ने तुरन लग्या आख्या भी बेटा एक कौला हथ विच नाल लै लै ਤਾਂ ਕਿ ਉੱਥੇ ਵੀ ਸਤਸੰਗ ਹੋ ਰਿਹਾ ਦੂਜੀਆਂ ਧਰਤੀਆਂ ਤੇ ਉੱਥੋਂ ਕੜਾਹ ਪ੍ਰਸ਼ਾਦ ਲੈ ਕੇ ਆਵਾਂਗੇ। ਪੀਰ ਦੇ ਬੇਟੇ ਨੇ ਕਚਕੌਲ ਇੱਕ ਕੌਲਾ ਜਿਹੜਾ ਹੈ ਉਹ ਨਾਲ ਹੱਥ ਵਿੱਚ ਲੈ ਲਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਮੀਟ ਅੱਖਾਂ ਚੱਲੀਏ ਉੱਪਰਲੀਆਂ ਧਰਤੀਆਂ ਨੂੰ, ਅੱਖਾਂ ਮੀਟੀਆਂ ਨੇ। ਭਾਈ ਗੁਰਦਾਸ ਸਾਹਿਬ ਨੇ ਫਰਮਾਇਆ ਹੈ ਕਿ ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ, ਹਵਾਈ ਦਾ ਅਰਥ ਹੈ ਹਵਾ ਦੇ ਵਿੱਚ, ਅੱਖਾਂ ਮੀਟੀਆਂ ਹਵਾ ਦੇ ਰਸਤੇ ਗੁਰੂ ਨਾਨਕ ਸਾਹਿਬ ਲੈ ਗਏ ਨੇ, ਲੱਖਾਂ ਪਤਾਲ ਵਿਖਾਲ ਰਹੇ ਨੇ ਲੱਖਾਂ ਆਕਾਸ਼ ਵਿਖਾਲ ਰਹੇ ਨੇ। ਜਦੋਂ ਮਹਾਰਾਜ ਜਾਂਦੇ ਉੱਥੇ ਵੀ ਗੁਰਦੁਆਰੇ ਬਣੇ ਹੋਏ, ਜਿੱਥੇ ਮਹਾਰਾਜ ਜਾਂਦੇ ਉੱਥੇ ਵੀ ਸਤਸੰਗ ਹੋ ਰਿਹਾ, ਉੱਥੇ ਵੀ ਕੜਾਹ ਪ੍ਰਸ਼ਾਦ ਵਰਤ ਰਿਹਾ। ਮਹਾਰਾਜ ਉਸਨੂੰ ਬੇਟੇ ਨੂੰ ਬੱਚੇ ਨੂੰ ਕਹਿ ਦਿੰਦੇ ਕਿ ਇੱਥੋਂ ਪ੍ਰਸ਼ਾਦ ਕੜਾਹ ਪ੍ਰਸ਼ਾਦ ਕੌਲ ਦੇ ਵਿੱਚ ਪਵਾ ਲੈ, ਉਹ ਪਵਾ ਲੈਂਦਾ। ਮਹਾਰਾਜ ਜੀ ਕਹਿੰਦੇ ਚੱਲ ਹੁਣ ਅਗਲੀਆਂ ਧਰਤੀਆਂ 'ਤੇ ਚੱਲੀਏ। ਇੰਨਾ ਘੁਮਾਇਆ ਇੰਨਾ ਫਰਾਇਆ ਇੰਨੇ ਪਤਾਲ ਆਕਾਸ਼ ਦਿਖਾਲੇ, ਉਹ ਬੇਟਾ ਆਪੇ ਕਹਿੰਦਾ ਹੁਣ ਸੱਚੇ ਪਾਤਸ਼ਾਹ ਜੀ ਚੱਲੀਏ ਵਾਪਸ, ਹੁਣ ਤਾਂ ਬਹੁਤ ਕੁਛ ਦੇਖ ਲਿਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਧੁਰੋਂ ਪਤਾਲੋਂ ਲਈ ਕੜਾਹੀ। ਸਤਿਗੁਰੂ ਸਾਹਿਬ ਨੇ ਇੱਕ ਇੱਕ ਵੀ ਜਿਹੜੀ ਸਾਖੀ ਰਚੀ ਹੈ ਜਾਂ ਇੱਕ ਇੱਕ ਵੀ ਜਿਹੜੀ ਘਟਨਾ ਹੈ ਉਹ ਬਹੁਤ ਸਾਰੇ ਮਨੋਰਥਾਂ ਨੂੰ ਸਿੱਧ ਕਰਦੀ ਹੈ। ਭਾਈ ਗੁਰਦਾਸ ਸਾਹਿਬ ਗੁਰੂ ਸਾਹਿਬ ਦੇ ਵੇਲੇ ਪੰਜਵੇਂ ਪਾਤਸ਼ਾਹ ਦੇ ਵੇਲੇ ਹੋਏ ਅਤੇ ਪੰਜਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਨੇ ਆਪਣੀਆਂ ਰਚਨਾ ਵਾਰਾਂ ਤੇ ਕਵਿੱਤ ਰਚ ਲਏ। ਸਿਰਫ ਇੱਕ ਵਾਰ ਇੱਕ ਪੰਗਤੀ ਜਿਹੜੀ ਉਹ ਥੋੜ੍ਹੀ ਜਿਹੀ ਸਿਧਾਂਤ ਤੋਂ ਲਾਂਭੇ ਲਿਖੀ ਸੀ ਅਤੇ ਮਹਾਰਾਜ ਜੀ ਨੇ ਉਸ ਪੰਗਤੀ ਦੇ ਪ੍ਰਤੀ ਹੀ ਇੰਨੀ ਪ੍ਰੀਖਿਆ ਪਾਈ ਸੀ ਅਤੇ ਕਿਹਾ ਸੀ ਵੀ ਇਹਨੂੰ ਬਦਲ ਕੇ ਅਤੇ ਹੁਣ ਇੱਥੇ ਐਂਓ ਲਿਖ। ਇਹਦਾ ਮਤਲਬ ਹੈ ਵੀ ਬਾਕੀ ਪੰਗਤੀਆਂ ਜਿੰਨੀਆਂ ਵੀ ਲਿਖੀਆਂ ਉਹਨਾਂ 'ਤੇ ਗੁਰੂ ਨੇ ਮੋਹਰ ਲਾ ਦਿੱਤੀ ਵੀ ਉਹ ਸੱਚ ਹਨ, ਬਾਕੀ ਜਿੰਨੇ ਬਚਨ ਉਹਨਾਂ ਨੇ ਲਿਖੇ ਉਹ ਸਾਰੇ ਅਟੱਲ ਹਨ। ਜਦੋਂ ਫਿਰ ਬਾਕੀ ਸਾਰੀ ਬਾਣੀ ਅਤੇ ਬਾਕੀ ਵਾਰਾਂ ਅਤੇ ਕਵਿੱਤ ਜਿਹੜੇ ਉਹ ਅਟੱਲ ਨੇ, ਹੁਣ ਉਹਦੇ 'ਤੇ ਕੋਈ ਫਿਰ ਕਿੰਤੂ ਨਹੀਂ ਸਾਧ ਸੰਗਤ ਜੀ ਕਰ ਸਕਦਾ, ਕਿਸੇ ਨੂੰ ਹੱਕ ਕੋਈ ਨਹੀਂ। ਊਂ ਨਾ ਕੋਈ ਮੰਨੇ ਅਤੇ ਭਾਵੇਂ ਕੋਈ ਕਹੇ ਵੀ ਰੱਬ ਨਹੀਂ ਹੈਗਾ, ਉਹਨੂੰ ਆਪਾਂ ਕੀ ਕਹਿਣਾ ਹੁੰਦਾ ਹੈ। ਕੋਈ ਨਾ ਮੰਨੇ ਅਤੇ ਭਾਵੇਂ ਆਖੇ ਵੀ ਨਹੀਂ ਗੁਰੂ ਸਾਹਿਬ ਆਏ, ਕਿ ਨਾ ਮੰਨਣਾ ਜਿੰਨੇ ਵੈਸੇ ਹੀ ਕਹਿ ਦੇਣਾ ਵੀ ਨਹੀਂ ਮੈਂ ਮੰਨਦਾ, ਤਾਂ ਫਿਰ ਉੱਥੇ ਕੀ ਗੱਲ ਹੈ। ਸੋ ਇਸ ਵਾਸਤੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਦੇ ਵਿੱਚ ਜੋ ਜੋ ਬਚਨ ਲਿਖੇ ਉਹਨਾਂ ਨੂੰ ਚੈਲੰਜ ਕੋਈ ਨਹੀਂ। ਕਿਉਂ ਚੈਲੰਜ ਨਹੀਂ? ਪੰਜਵੇਂ ਪਾਤਸ਼ਾਹ ਦੇ ਵੇਲੇ ਅਤਿ ਖੁਸ਼ੀਆਂ ਲਈਆਂ, ਛੇਵੇਂ ਪਾਤਸ਼ਾਹ ਦੇ ਵੇਲੇ ਸਰੀਰ ਛੱਡਿਆ, ਸਤਿਗੁਰਾਂ ਦੇ ਨਾਲ ਨਾਲ ਹੀ ਰਹੇ ਭਾਈ ਗੁਰਦਾਸ ਸਾਹਿਬ, ਨਾਲ ਨਾਲ ਰਹੇ। ਸਿਰਫ ਇੱਕ ਪੰਕਤੀ ਉਦੋਂ ਲਿਖੀ ਸੀ ਭਈ ਜੇ ਗੁਰ ਸਾਂਗ ਪਲਟਦਾ ਸਿੱਖ ਸਿਦਕ ਨਾ ਹਾਰੇ। ਸਾਂਗ ਪਲਟਣ ਦਾ ਅਰਥ ਸੀ ਭਈ ਪ੍ਰੀਖਿਆ ਪਾਉਂਦਾ ਹੈ। ਭਾਈ ਗੁਰਦਾਸ ਸਾਹਿਬ ਨੇ ਇਹ ਗੱਲ ਲਿਖ ਦਿੱਤੀ ਵੀ ਜੇ ਗੁਰੂ ਪ੍ਰੀਖਿਆ ਪਾਉਂਦਾ ਸਿੱਖ ਸਿਦਕ ਨਾ ਹਾਰੇ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਭਈ ਗੁਰੂ ਕਈ ਵਾਰੀ ਪ੍ਰੀਖਿਆ ਇਹੋ ਜਿਹੀਆਂ ਪਾ ਦਿੰਦਾ ਹੈ, ਅਤੇ ਇਹ ਅੱਗਿਓਂ ਥੋੜ੍ਹੀ ਜਿਹੀ ਇਹਦੇ ਵਿੱਚ ਹਉਮੈ ਦੀ ਝਲਕ ਪੈਂਦੀ ਹੈ, ਭਾਈ ਗੁਰਦਾਸ ਸਾਹਿਬ ਜੀ ਇਹ ਬਚਨ ਜਿਹੜਾ ਇਹਨੂੰ ਦਰੁਸਤ ਕਰੋ। ਕਹਿੰਦਾ ਮਹਾਰਾਜ ਨਹੀਂ, ਇੰਨਾ ਹੀ ਸਿਦਕ ਰੱਖਣਾ ਚਾਹੀਦਾ ਹੈ। ਮਹਾਰਾਜ ਜੀ ਨੇ ਫਿਰ ਇੱਕ ਵਾਰ ਸਾਂਗ ਪਲਟਿਆ, ਪ੍ਰੀਖਿਆ ਪਾਈ, ਅਤੇ ਫਿਰ ਦੌੜ ਕੇ ਅਤੇ ਕਾਂਸ਼ੀ ਵਿੱਚ ਚਲੇ ਗਏ, ਉੱਥੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਫਿਰ ਜਦੋਂ ਮੰਗਾਇਆ, ਪ੍ਰਸੰਗ ਨੂੰ ਨਿੱਕਾ ਜਿਹਾ ਕਰਕੇ ਪੇਸ਼ ਕਰ ਰਹੇ ਹਾਂ, ਜਦੋਂ ਮੰਗਾਇਆ ਫਿਰ ਗਲ ਪੱਲਾ ਪਾ ਕੇ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਦੇ ਅੱਗੇ ਖੜ੍ਹੇ ਹੈ, ਅਤੇ ਕਹਿੰਦੇ ਮਹਾਰਾਜ ਮੈਂ ਹੁਣ ਉਸ ਪੌੜੀ ਵਿੱਚ ਪਤਾ ਕੀ ਲਿਖ ਦੇਣਾ। ਮਹਾਰਾਜ ਕਹਿੰਦੇ ਹੁਣ ਕੀ ਲਿਖੇਗਾ? ਕਹਿੰਦਾ ਮੈਂ ਉੱਥੇ ਲਿਖਣਾ ਜੇ ਗੁਰ ਸਾਂਗ ਪਲਟਦਾ ਸਿੱਖ ਕਿਆ ਵਿਚਾਰਾ। ਜੇ ਗੁਰੂ ਪ੍ਰੀਖਿਆ ਪਾਵੇ ਤਾਂ ਵਿਚਾਰੇ ਸਿੱਖ ਨੇ ਕੀ ਕਰ ਲੈਣਾ, ਗੁਰੂ ਹੀ ਕਿਰਪਾ ਕਰਕੇ ਤਾਂ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਕਰ ਸਕਦਾ ਹੈ। ਸਿੱਖ ਵਿਚਾਰਾ ਗੁਰੂ ਦੇ ਅੱਗੇ ਕੀ ਹੈ ਜੇ ਗੁਰੂ ਪ੍ਰੀਖਿਆ ਐਸੀ ਸਖਤੀ ਦੀ ਪਾ ਦੇਵੇ। ਇਸ ਪ੍ਰਸੰਗ ਤੋਂ ਇਹ ਹੈ ਵੀ ਜੇ ਇੱਕ ਪੰਕਤੀ ਮਹਾਰਾਜ ਪਾਤਸ਼ਾਹ ਨੇ ਉਹਨੂੰ ਆਖਿਆ ਵੀ ਇਹ ਦਰੁਸਤ ਕਰਨ ਵਾਲੀ ਹੈ, ਇਹਦਾ ਮਤਲਬ ਬਾਕੀ ਪੰਕਤੀਆਂ ਚੈੱਕ ਕੀਤੀਆਂ ਗੁਰੂ ਸਾਹਿਬ ਜੀ ਨੇ, ਸਾਰੀਆਂ ਵਾਰਾਂ ਮਹਾਰਾਜ ਨੇ ਚੈੱਕ ਕੀਤੀਆਂ, ਸਾਰੇ ਇੱਕ ਬਿੱਤ ਚੈੱਕ ਕੀਤੇ ਹੈ, ਕਿਤੇ ਕਮੀ ਨਹੀਂ। ਔਰ ਉਹਦੇ 'ਤੇ ਕਲਯੁੱਗ ਦਾ ਕੋਈ ਬੰਦਾ ਉੱਠ ਕੇ ਆਖ ਦੇਵੇ ਵੀ ਆਹ ਭਾਈ ਗੁਰਦਾਸ ਸਾਹਿਬ ਨੇ ਗਲਤ ਲਿਖਿਆ, ਕਿਸੇ ਵਿੱਚ ਕੀ ਜ਼ਰੂਰਤ ਹੈ? ਤਰਕ ਕਰਨ ਨੂੰ ਕਰੀ ਜਾਵੇ, ਕੋਈ ਆਪੇ ਆਪਣੇ ਕਰਮਾਂ ਦਾ ਫਲ ਪਾਏਗਾ, ਪਰ ਚੈਲੰਜ ਕੋਈ ਨਹੀਂ, ਕਿਉਂਕਿ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਨੇ ਉਹ ਸਾਰੀ ਰਚਨਾ ਪੜ੍ਹੀ ਹੈ। ਭਾਈ ਗੁਰਦਾਸ ਸਾਹਿਬ ਨੇ ਜਿਹੜਾ ਇਹ ਬਚਨ ਕੀਤਾ ਭਾਈ ਪੀਰ ਦੇ ਬੱਚੇ ਨੂੰ ਨਾਲ ਲਿਆ ਅਤੇ ਹਵਾਵਾਂ ਦੇ ਵਿੱਚ ਮਹਾਰਾਜ ਲੈ ਗਏ ਹੈ। ਅਗਲਾ ਬਚਨ ਕੀਤਾ ਹੈਗਾ ਕਿ ਭਰ ਕਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ। ਧੁਰੋਂ ਪਤਾਲੋਂ ਧਰਤੀ ਦੇ ਥੱਲੇ ਜਿਹੜੀਆਂ ਪੁਰੀਆਂ ਵਸ ਰਹੀਆਂ ਨੇ, ਉੱਥੇ ਸਤਸੰਗਤ ਜਿੱਥੇ ਹੋ ਰਹੀ ਹੈ, ਜਿੱਥੇ ਗੁਰਦੁਆਰੇ ਬਣੇ ਹੋਏ ਨੇ, ਉੱਥੇ ਕੜਾਹ ਪ੍ਰਸ਼ਾਦ ਵਰਤ ਰਿਹਾ ਹੈ। ਤਾਂ ਉੱਥੋਂ ਕੜਾਹ ਪ੍ਰਸ਼ਾਦ ਜੋ ਹੈ ਉਹ ਪੀਰ ਦੇ ਬੇਟੇ ਦੇ ਕਚਕੌਲ ਵਿੱਚ ਪਾਇਆ ਗਿਆ ਹੈ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਲੈ ਕੇ ਆਏ ਅਤੇ ਮਹਾਰਾਜ ਨੇ ਕਿਹਾ ਵਰਤਾ ਆਪਣੇ ਪਿਤਾ ਦੇ ਵੀ ਹੱਥ 'ਤੇ ਰੱਖ, ਹੋਰਨਾਂ ਨੂੰ ਵੀ ਵਰਤਾ। ਜਦੋਂ ਵਰਤਾਇਆ ਤਾਂ ਮਹਾਰਾਜ ਇੰਨੀ ਤੇਜ਼ ਰਫ਼ਤਾਰ ਵਿੱਚ ਗਏ ਸੀ ਅਤੇ ਤੇਜ਼ ਰਫ਼ਤਾਰ ਵਿੱਚ ਆਏ ਸੀ, ਉਹ ਕੜਾਹ ਪ੍ਰਸ਼ਾਦ ਅਜੇ ਗਰਮ ਗਰਮ ਹੀ ਸੀਗਾ, ਗਰਮ ਗਰਮ ਹੀ ਕੜਾਹ ਪ੍ਰਸ਼ਾਦ ਸੀਗਾ। ਕੋਈ ਨਾ ਪਹੁੰਚਣ ਹਾਰਾ ਦੂਜਾ। ਸਿੱਖ ਦਾ ਨਿਸ਼ਚਾ ਇਹ ਚਾਹੀਦਾ ਕਿ ਜਿੱਥੋਂ ਤੱਕ ਮੇਰੇ ਗੁਰੂ ਦੀ ਪਹੁੰਚ ਹੈ ਉੱਥੋਂ ਤੱਕ ਕਿਸੇ ਹੋਰ ਗੁਰੂ ਦੀ ਪਹੁੰਚ ਹੈ ਨਹੀਂ। ਠੀਕ ਹੈ, ਸਾਰੇ ਗੁਰੂ ਸਤਿਕਾਰਯੋਗ ਨੇ, ਸਾਰੇ ਪੈਗੰਬਰ ਸਤਿਕਾਰਯੋਗ ਨੇ, ਸਾਰੇ ਅਵਤਾਰ ਸਤਿਕਾਰਯੋਗ ਨੇ, ਪਰ ਗੁਰੂ ਤੋਂ ਲਾਭ ਲੈਣ ਦੇ ਵਾਸਤੇ ਸਿੱਖ ਦਾ ਇਹ ਨਿਸ਼ਚਾ ਚਾਹੀਦਾ ਵੀ ਜਦੋਂ ਮੇਰੇ ਗੁਰੂ ਦੇ ਬਰਾਬਰ ਕੋਈ ਨਹੀਂ ਤੇ ਮੈਨੂੰ ਫਿਰ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਦੇ ਅੱਗੇ ਜਾ ਕੇ ਮੱਥਾ ਟੇਕਣ ਦੀ ਕੀ ਲੋੜ ਹੈ? ਮੈਨੂੰ ਆਪਣੇ ਗੁਰੂ ਦੇ ਗੁਰਦੁਆਰੇ ਛੱਡ ਕੇ ਕਿਸੇ ਹੋਰ ਆਸ਼ਰਮ ਦੇ ਵਿੱਚ ਜਾ ਕੇ ਭੇਟਾ ਚੜ੍ਹਾਉਣ ਅਤੇ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਦੀ ਇੱਛਾ ਰੱਖਣ ਦੀ ਕੀ ਲੋੜ ਹੈ, ਜਦੋਂ ਸਾਰੀਆਂ ਹੀ ਮੇਰੀਆਂ ਇੱਛਾ ਜਿਹੜੀਆਂ ਮੇਰੇ ਗੁਰੂ ਜੀ ਪੂਰੀਆਂ ਕਰ ਰਹੇ ਨੇ। ਸਗਲ ਇਸ਼ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ, ਸਾਰੀਆਂ ਇੱਛਾਵਾਂ ਜਿਹੜੀਆਂ ਉਹ ਤਾਂ ਗੁਰੂ ਨਾਨਕ ਸਾਹਿਬ ਪੂਰੀਆਂ ਕਰ ਰਹੇ ਹੈ। ਇਸ ਲਈ ਸਤਿਗੁਰੂ ਦੀ ਇਹ ਮਹਿਮਾ ਹੈ, ਔਰ ਸਤਿਗੁਰੂ ਸਾਹਿਬ ਦੇ ਚਰਨੀ ਲੱਗਣ ਦੇ ਵਾਸਤੇ ਜਿਸ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਮੈਨੂੰ ਮੇਰਾ ਪਰਮਾਤਮਾ ਸੱਚੇ ਸਤਿਗੁਰਾਂ ਨਾਲ ਮਿਲਾ ਦੇਵੇ, ਉਸ ਅਵਸਥਾ ਦਾ ਜ਼ਿਕਰ ਗੁਰੂ ਰਾਮਦਾਸ ਸਾਹਿਬ ਨੇ ਕੀਤਾ ਹੋਇਆ ਅਤੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਫਿਰ ਸੱਚਾ ਸਤਿਗੁਰੂ ਮਿਲ ਪੈਂਦਾ ਹੈ, ਸੱਚਾ ਸਤਿਗੁਰੂ ਇਹ ਬਰਕਤਾਂ ਵਰਤਾ ਦਿੰਦਾ ਹੈ, ਤਿਮਰ ਅਗਿਆਨ ਗਵਾਇਆ, ਅਗਿਆਨ ਦੇ ਹਨੇਰੇ ਨੂੰ ਹਿਰਦੇ ਵਿੱਚੋਂ ਨਾਸ ਕਰਕੇ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗਿਆਨ ਦਾ ਨੇਤਰਾਂ ਦੇ ਵਿੱਚ ਸੁਰਮਾ ਮਹਾਰਾਜ ਪਾਤਸ਼ਾਹ ਜੀ ਪਾ ਦਿੰਦੇ ਹਨ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ। ਜਦੋਂ ਹੀ ਗਿਆਨ ਦਾ ਸੁਰਮਾ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਮਨ ਬੁੱਧ ਨੇਤਰਾਂ ਦੇ ਵਿੱਚ ਪਾਇਆ ਹੈ, ਅਗਿਆਨ ਅੰਧੇਰ ਬਿਨਾਸੇ, ਅਗਿਆਨ ਦਾ ਜੋ ਹਨੇਰਾ ਸੀ ਉਹ ਨਾਸ ਹੋ ਗਿਆ, ਜਿਨ੍ਹਾਂ ਗੱਲਾਂ ਦਾ ਨਹੀਂ ਸੀ ਪਤਾ ਲੱਗਦਾ ਉਹ ਲੱਗ ਗਿਆ, ਜਿਹੜੀ ਸਮਝ ਨਹੀਂ ਸੀ ਆਉਂਦੀ ਉਹ ਆ ਗਈ, ਜਿਹੜੀਆਂ ਜਾਣਕਾਰੀ ਨਾ ਹੋਣ ਕਰਕੇ ਜਿਨ੍ਹਾਂ ਮਸਲਿਆਂ ਦੇ ਉੱਤੇ ਬਹਿਸ ਕਰਦਾ ਸੀ ਉਹ ਬਾਅਦ ਵਿੱਚ ਛੱਡ ਦਿੱਤੀ, ਕਿਉਂਕਿ ਉਹ ਅਗਿਆਨ ਦੇ ਹਨੇਰੇ ਵਿੱਚ ਸੀ। ਕਿਸੇ ਕਮਰੇ ਵਿੱਚ ਘੁੱਪ ਹਨੇਰਾ ਹੋਵੇ, ਉਹਦੇ ਅੰਦਰ ਬਹੁਤ ਭਰੇ ਹੋਏ ਟੈਚੀ ਜਿਹੜੇ ਨੇ ਉਹ ਧਨ ਸੰਪਤੀ ਦੇ ਪਏ ਹੋਵਣ, ਹਨੇਰੇ ਵਿੱਚ ਖਲੋਤਾ ਇੱਕ ਬੰਦਾ, ਜਿਸ ਕਮਰੇ ਦੇ ਅੰਦਰ ਬਾਹਰੋਂ ਕੋਈ ਵਿੰਡੋ ਜਾਂ ਰੌਸ਼ਨਦਾਨ ਦੇ ਰਾਹੀਂ ਕਿਤਿਓਂ ਰੌਸ਼ਨੀ ਨਹੀਂ ਆ ਰਹੀ, ਔਰ ਅੰਦਰ ਇੱਥੋਂ ਤੱਕ ਕਿ ਕੋਈ ਇੰਡੀਕੇਟਰ ਵੀ ਇਲੈਕਟ੍ਰੋਨਿਕ ਨਹੀਂ ਜਗ ਰਿਹਾ, ਔਰ ਆਲੇ ਦੁਆਲਿਓਂ ਕਿਤਿਓਂ ਰੌਸ਼ਨੀ ਦੀ ਕੋਈ ਕਿਰਨ ਨਹੀਂ ਆ ਰਹੀ, ਦਰਵਾਜ਼ਾ ਬੰਦ ਹੈ, ਉੱਥੇ ਖਲੋਤੇ ਹੋਏ ਇਨਸਾਨ ਨੂੰ ਜਦੋਂ ਕੋਈ ਬਾਹਰੋਂ ਬੰਦਾ ਆਵਾਜ਼ ਮਾਰ ਕੇ ਪੁੱਛੇਗਾ ਵੀ ਅੰਦਰ ਹੈ ਕੁਛ, ਉਹ ਆਖੇਗਾ ਕੁਛ ਨਹੀਂ ਨਜ਼ਰ ਆਉਂਦਾ, ਕੁਝ ਨਹੀਂ ਹੈਗਾ। ਬਾਹਰਲਾ ਖਲੋਤਾ ਬੰਦਾ ਆਖੇਗਾ ਵੀ ਟੈਚੀ ਭਰੇ ਪਏ ਨੇ ਡਾਲਰਾਂ ਦੇ, ਕਰੰਸੀ ਦੇ ਅੰਦਰ ਰੱਖੇ ਹੋਏ ਹੈ, ਤੈਨੂੰ ਨਹੀਂ ਲੱਭੇ, ਉਹ ਆਖੇਗਾ ਇੱਥੇ ਕੁਛ ਵੀ ਨਜ਼ਰ ਨਹੀਂ ਆਉਂਦਾ, ਇੱਥੇ ਹੈ ਹੀ ਕੁਛ ਨਹੀਂ ਹੈ। ਤੋ ਅਗਰ ਉਹ ਅੰਦਾਜ਼ੇ ਜਿਹਦੇ ਨਾਲ ਵਿੱਚ ਤੁਰਿਆ ਫਿਰਦਾ ਹੈ ਅਤੇ ਉਹਦੇ ਲਈ ਸੰਭਵ ਵੀ ਹੈ ਭਈ ਉਹ ਠੇਡਾ ਖਾ ਕੇ ਅਤੇ ਪਲਟ ਕੇ ਡਿੱਗ ਵੀ ਸਕਦਾ ਹੈ, ਤੋ ਸੰਭਵ ਵੀ ਹੈ ਵੀ ਉਸ ਹਨੇਰੇ ਦੇ ਅੰਦਰ, ਜ਼ਰੂਰੀ ਨਹੀਂ ਕਿ ਇਕੱਲੇ ਟੈਚੀ ਭਰੇ ਹੋਏ ਧਨ ਦੌਲਤ ਦੇ ਹੀ ਪਏ ਨੇ, ਉਸ ਹਨੇਰੇ ਦੇ ਵਿੱਚ ਕੋਈ ਸੱਪ ਵੀ ਬੈਠਾ ਹੋ ਸਕਦਾ, ਕੋਈ ਕਿਰਲੀ ਵੀ ਬੈਠੀ ਹੋ ਸਕਦੀ ਹੈ, ਤੋ ਉਹਨੂੰ ਉਹ ਲੜ ਵੀ ਸਕਦੀ, ਉਹਦਾ ਜਾਨੀ ਨੁਕਸਾਨ ਵੀ ਹੋ ਸਕਦਾ। ਪਰ ਜਦੋਂ ਉਹਨੂੰ ਬਾਹਰੋਂ ਕੋਈ ਪੁੱਛਦਾ ਕੁਝ ਹੈ ਅੰਦਰ, ਉਹ ਕਹਿੰਦਾ ਨੇ ਕੁਛ ਨਹੀਂ ਨਜ਼ਰ ਆਉਂਦਾ, ਮੈਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਦਾ। ਜਦੋਂ ਫਿਰ ਉਹ ਬਾਹਰਲਾ ਇਨਸਾਨ ਜਿਹੜਾ ਉਹਦੀ ਮਦਦ ਦੇ ਨਾਲ ਅੰਦਰ ਜਗ ਪਵੇ ਇੱਕ ਦੀਵਾ ਜਾਂ ਇਲੈਕਟ੍ਰੋਨਿਕ ਲੈਂਪ ਜਗ ਪਏ, ਤਾਂ ਸਾਰਾ ਕੁਛ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਜੇ ਤਾਂ ਉੱਥੇ ਹੋਇਆ ਕੋਈ ਨਾ ਕੋਈ ਡੇਂਜਰਸ ਜਾਨਵਰ ਹੋਇਆ ਤਾਂ ਉਹਦੇ ਤੋਂ ਬਚ ਜਾਏਗਾ, ਅਤੇ ਜਿਹੜੀ ਧਨ ਸੰਪਤੀ ਅੰਦਰ ਹੋਈ ਉਹਦਾ ਪਤਾ ਲੱਗ ਜਾਏਗਾ, ਉਹ ਡਾਲਰਾਂ ਦੇ ਭਰੇ ਹੋਏ ਟੈਚੀ ਜਿਹੜੇ ਉਹਦੇ ਹੱਥ ਆ ਜਾਣਗੇ। ਅਗਿਆਨ ਰੂਪ ਹਨੇਰਾ, ਸਾਧ ਸੰਗਤ ਜੀ, ਇਹ ਹਿਰਦਾ ਰੂਪ ਕਮਰੇ ਦੇ ਅੰਦਰ ਬਣਿਆ ਹੋਇਆ ਹੈ, ਇੱਥੇ ਧਨ ਦੌਲਤ ਵੀ ਬਹੁਤ ਜ਼ਿਆਦਾ ਪਈ ਹੋਈ ਹੈ ਹਿਰਦੇ ਦੇ ਅੰਦਰ। ਕੈਸੀ ਧਨ ਦੌਲਤ ਹੈ, ਮਹਾਰਾਜ ਫਰਮਾਉਂਦੇ ਨੇ, ਅੰਤਰ ਕੂਹਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਹਾਰੀ। ਹਿਰਦੇ ਦੇ ਅੰਦਰ ਇੱਕ ਅੰਮ੍ਰਿਤ ਦਾ ਕੁੰਟ ਭਰਿਆ ਪਿਆ ਹੋਇਆ ਹੈ, ਉਹਨੂੰ ਕੱਢਿਆ ਜਾਂਦਾ, ਉਹਨੂੰ ਲੱਭਿਆ ਜਾਂਦਾ ਗੁਰੂ ਸਾਹਿਬ ਦੇ ਸ਼ਬਦ ਦੇ ਅਭਿਆਸ ਦੇ ਨਾਲ। ਪਰ ਇਸੇ ਹੀ ਘੁੱਪ ਹਨੇਰੇ ਵਾਲੇ ਹਿਰਦੇ ਰੂਪ ਕਮਰੇ ਦੇ ਅੰਦਰ ਬੜੀਆਂ ਬੜੀਆਂ ਬਲਾਵਾਂ ਵੀ ਬੈਠੀਆਂ ਹੋਈਆਂ ਨੇ। ਉਹ ਬਲਾਵਾਂ ਕਿਹੜੀਆਂ ਨੇ? ਜਿਹੜੀਆਂ ਸਾਡੀਆਂ ਬਿਰਤੀਆਂ ਨੇ, ਜਿਹੜੀਆਂ ਸਾਡੀਆਂ ਗਲਤ ਬਿਰਤੀਆਂ ਹਨ, ਉਹ ਗਲਤ ਬਿਰਤੀਆਂ ਜਿਹੜੀਆਂ ਨੇ ਉਹ ਠੱਗਾਂ ਅਤੇ ਡਾਕੂਆਂ ਦੀ ਤਰ੍ਹਾਂ ਬੈਠੀਆਂ ਹੋਈਆਂ ਨੇ। ਅਗਰ ਉਹਨਾਂ ਪੰਜ ਡਾਕੂਆਂ ਦੇ ਵਿੱਚੋਂ ਇੱਕ ਡਾਕੂ ਦਾ ਵੀ ਦਾਅ ਲੱਗ ਜਾਏ ਅਤੇ ਡਾਕੂ ਬੰਦੇ ਨੂੰ ਮਾਰ ਦਿੰਦਾ ਹੈ ਅਤੇ ਉਹਦਾ ਧਨ ਦੌਲਤ ਲੁੱਟ ਲੈਂਦਾ ਹੈ। ਅਗਰ ਅੰਦਰ ਹਿਰਦੇ ਰੂਪ ਕਮਰੇ ਦੇ ਅੰਦਰ ਕ੍ਰੋਧ ਰੂਪ ਡਾਕੂ ਬੈਠਾ, ਜੇ ਕ੍ਰੋਧ ਰੂਪ ਡਾਕੂ ਦੇ ਹੱਥ ਵਿੱਚ ਸਾਡੀ ਸੰਗੀ ਆ ਗਈ ਅਤੇ ਇੱਕ ਕ੍ਰੋਧ ਹੀ ਜਿਹੜਾ ਉਹ ਮਨੁੱਖ ਦੀ ਜ਼ਿੰਦਗੀ ਨੂੰ ਕਈ ਵਾਰੀ ਫਨਾਹ ਕਰਕੇ ਰੱਖ ਦਿੰਦਾ, ਖਤਮ ਕਰਕੇ ਰੱਖ ਦਿੰਦਾ। ਕ੍ਰੋਧ ਦੇ ਵੱਸ ਹੋਇਆ ਬੰਦਾ ਇਨਸਾਨ ਕਈ ਵਾਰ ਇਹੋ ਜਿਹੀ ਵਧੀਕੀ ਕਰ ਦਿੰਦਾ, ਸਾਰੀ ਉਮਰ ਜੇਲ੍ਹ ਦੇ ਵਿੱਚ ਕੱਟਣ ਲਈ ਮਜਬੂਰ ਹੋ ਜਾਂਦਾ ਹੈ। ਲੋਭ ਅਤੇ ਲਾਲਚ ਦੇ ਅਧੀਨ ਹੋਇਆ ਬੰਦਾ ਕਈ ਵਾਰੀ ਬਹੁਤ ਗਲਤ ਕਰਮ ਕਰ ਬੈਠਦਾ ਹੈ। ਹੰਕਾਰ ਦੇ ਵਿੱਚ ਆਇਆ ਹੋਇਆ ਇਨਸਾਨ ਜਿਹੜਾ ਹੈ, ਹੰਕਾਰ ਦੀ ਪਕੜ ਵਿੱਚ ਆਇਆ ਹੋਇਆ ਇਨਸਾਨ ਵੀ ਆਪਣਾ ਆਪ ਗਵਾ ਲੈਂਦਾ ਹੈ। ਤੋ ਸੰਸਾਰ ਦੇ ਅੰਦਰ ਕਾਮ ਰੂਪ ਡਾਕੂ ਦੀ ਪਕੜ ਵਿੱਚ ਆਇਆ ਇਨਸਾਨ ਕਈ ਵਾਰ ਇਹੋ ਜਿਹੇ ਧੱਬੇ ਲਵਾ ਬੈਠਦਾ, ਸਾਰੀ ਉਮਰ ਨਹੀਂ ਬਾਅਦ ਵਿੱਚ ਧੋਤੇ ਜਾਂਦੇ। ਇਸ ਕਰਕੇ ਹਿਰਦੇ ਰੂਪ ਇਸ ਕੋਠੇ ਦੇ ਵਿੱਚ ਖੂੰਖਾਰ ਬੱਦ ਬਲਾਵਾਂ ਵੀ ਬਹੁਤ ਬੈਠੀਆਂ ਹੋਈਆਂ ਨੇ, ਪਰ ਇੱਥੇ ਬਹੁਤ ਬਹੁਤ ਵੱਡੇ ਖਜ਼ਾਨੇ ਵੀ ਹਨ। ਆਪਣੇ ਆਪ ਤਰੀਕੇ ਦੇ ਨਾਲ, ਅੰਦਾਜ਼ੇ ਜਿਹਦੇ ਨਾਲ ਇਨਸਾਨ ਜਦੋਂ ਚੱਲਦਾ ਫਿਰਦਾ, ਕਦੇ ਕਦੇ ਕੋਈ ਚੰਗੀ ਵਸਤੂ ਵੀ ਹੱਥ ਆ ਜਾਂਦੀ ਅਤੇ ਕਦੇ ਕਦੇ ਨੁਕਸਾਨ ਵੀ ਕਰਾ ਬੈਠਦਾ। ਪਰ ਜਦ ਗੁਰੂ ਮਹਾਰਾਜ ਦੀ, ਸਤਿਗੁਰੂ ਸਾਹਿਬ ਜੀ ਦੀ ਸ਼ਬਦ ਦੀ ਰੌਸ਼ਨੀ ਹੋ ਜਾਂਦੀ ਹੈ, ਗਿਆਨ ਦੀ ਰੌਸ਼ਨੀ ਹੋ ਜਾਂਦੀ ਹੈ, ਉਦੋਂ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਨੁਕਸਾਨਦਾਇਕ ਵਸਤੂ ਹੈ, ਕਿੱਥੇ ਲਾਭਦਾਇਕ ਵਸਤੂ ਹੈ, ਕਿਸ ਨੂੰ ਹੱਥ ਲਾਇਆ ਬਚਾਅ ਹੋਣਾ ਹੈ ਅਤੇ ਕਿਸ ਨੂੰ ਹੱਥ ਲਾਇਆ ਸੜ ਜਾਣ ਦਾ, ਮਰ ਜਾਣ ਦਾ ਡਰ ਹੈ। ਜਦੋਂ ਅੰਦਰ ਚਾਨਣ ਹੋ ਜਾਂਦਾ ਹੈ, ਇਹ ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਰੌਸ਼ਨੀ ਹੈ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ। ਗੁਰੂ ਨਾਨਕ ਸਾਹਿਬ ਜੀ, ਤੁਹਾਡਾ ਬਖਸ਼ਿਆ ਹੋਇਆ ਨਾਮ ਇਹ ਦੀਵਾ ਹੈ। ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ, ਉਜਿਆਰੋ ਦਾ ਅਰਥ ਹੈ ਰੌਸ਼ਨੀ, ਭਇਓ ਉਜਿਆਰੋ ਭਵਨ ਸਗਲਾਰੇ। ਸ਼ਬਦ ਦਾ ਦੀਵਾ, ਨਾਮ ਦਾ ਦੀਵਾ ਜਦੋਂ ਜਗ ਪੈਂਦਾ, ਹਿਰਦੇ ਰੂਪ ਕੋਠੜੀ ਦੇ ਵਿੱਚ ਫਿਰ ਚਾਨਣ ਹੋ ਜਾਂਦਾ ਹੈ, ਇਨਸਾਨ ਨੂੰ ਸਮਝ ਆ ਜਾਂਦੀ, ਪਤਾ ਲੱਗ ਜਾਂਦਾ ਕਿ ਕਿੰਨਾ ਕੁਛ ਮੇਰੇ ਕੋਲ ਜਿਹੜਾ ਹੈ ਲਾਭਦਾਇਕ ਹੈ, ਕਿਹੜੀਆਂ ਨੁਕਸਾਨਦਾਇਕ ਚੀਜ਼ਾਂ ਨੇ ਉਹਨਾਂ ਨੂੰ ਹਿਰਦੇ ਵਿੱਚੋਂ ਕੱਢ ਦੇਵਾਂ ਅਤੇ ਹਿਰਦਾ ਰੂਪ ਕੋਠਾ ਆਪਣਾ ਸਾਫ਼ ਸੁਥਰਾ ਕਰਕੇ ਰੱਖਾਂ, ਸ਼ਾਇਦ ਕਿਤੇ ਮੇਰਾ ਮਾਹੀ ਪਰਮਾਤਮਾ ਇਸ ਕੋਠੇ ਵਿੱਚ ਆ ਕੇ ਮੈਨੂੰ ਦਰਸ਼ਨ ਦੇ ਦੇਵੇ। ਗੰਦੇ ਥਾਂ ਦੇ ਉੱਤੇ ਤਾਂ ਘਰ ਦੇ ਜੀ ਦਾ ਕਿਸੇ ਦਾ ਬਹਿਣ ਨੂੰ ਚਿੱਤ ਨਹੀਂ ਕਰਦਾ, ਭੈੜੀ ਜਗ੍ਹਾ ਦੇ ਉੱਤੇ ਤਾਂ ਆਪਣਾ ਬਹਿਣ ਨੂੰ ਜੀ ਨਹੀਂ ਕਰਦਾ। ਉਹ ਮਾਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬੈਠਾਉਣਾ ਹੈ ਅਤੇ ਫਿਰ ਕਿਸੇ ਸਾਫ਼ ਸੁਥਰੀ ਜਗ੍ਹਾ ਦੀ ਲੋੜ ਚਾਹੀਦੀ ਹੈ। ਸਾਫ਼ ਸੁਥਰੀ ਜਗ੍ਹਾ ਤਾਂ ਹੀ ਹੋਏਗੀ, ਪਹਿਲਾਂ ਲਾ ਕੇ ਚਾਨਣ ਕੀਤਾ ਜਾਏਗਾ। ਚਾਨਣ ਜਿਹੜਾ ਹੈ ਉਹ ਗੁਰੂ ਮਹਾਰਾਜ ਪਾਤਸ਼ਾਹ ਦੇ ਨਾਮ ਰੂਪ ਸ਼ਬਦ ਰੂਪ ਦੀਵੇ ਦਾ ਚਾਨਣ, ਚਾਨਣ ਕਰਕੇ ਫਿਰ ਜੇ ਅੰਦਰੋਂ ਸਾਰੀਆਂ, ਸੋ ਇਸ ਪ੍ਰਕਾਰ ਮੈਲਾਂ ਜਿਹੜੀਆਂ ਨੇ ਉਹ ਕੱਢ ਦਿੱਤੀਆਂ ਜਾਵਣ, ਇਹ ਸਾਫ਼ ਸੁਥਰਾ ਹਿਰਦਾ ਜਦੋਂ ਹੋ ਜਾਵੇ, ਇਹ ਹਿਰਦਾ ਫਿਰ ਇੱਕ ਵਿਹੜਾ ਬਣ ਜਾਂਦਾ ਹੈ। ਫਿਰ ਸੇਵਕ ਉਹੋ ਹੀ ਸਾਫ਼ ਕਰਦਾ ਹੈ, ਉਹੋ ਹੀ ਇਹਨਾਂ ਸਫਾਈਆਂ ਦੇ ਵਿੱਚ ਲੱਗਦਾ ਹੈ, ਜਿਹਨੇ ਕੋਈ ਪ੍ਰਯੋਜਨ ਉੱਚਾ ਹੀ ਰੱਖਿਆ ਹੁੰਦਾ ਵੀ ਮੈਂ ਆਪਣੇ ਅਕਾਲ ਪੁਰਖ ਨੂੰ ਇਸ ਹਿਰਦੇ ਰੂਪ ਵਿਹੜੇ ਦੇ ਵਿੱਚ ਬੈਠਾਉਣਾ ਹੈ। ਫਿਰ ਉਹ ਸੇਵਕ ਇਹ ਬੇਨਤੀਆਂ ਕਰਦਾ, ਕਹਿੰਦਾ ਜੇ ਤੂੰ ਵਤਹੇ ਅੰਗਣੇ, ਅੰਗਣ ਨਾਮ ਆਪਣੇ ਵਿਹੜੇ ਦਾ ਹੁੰਦਾ, ਘਰ ਵਾਲਾ ਆਂਗਣ, ਅਤੇ ਇੱਧਰ ਹਿਰਦਾ ਹੈ, ਇਹ ਇੱਕ ਵਿਹੜਾ ਹੈ। ਫਿਰ ਉਹ ਸੇਵਕ ਬੇਨਤੀ ਕਰਦਾ ਹੈ, ਮੇਰੇ ਪਿਆਰੇ ਅਕਾਲ ਪੁਰਖ, ਜੇ ਤੂੰ ਚੱਲ ਕੇ ਆ ਜਾਵੇਂ ਮੇਰੇ ਇਸ ਹਿਰਦੇ ਰੂਪ ਵਿਹੜੇ ਦੇ ਵਿੱਚ, ਜੇ ਤੂੰ ਵਤਹੇ ਅੰਗਣੇ, ਹੱਬ ਧਰਤ ਸੁਹਾਵੀ ਹੋਏ, ਤੂੰ ਆ ਕੇ ਮੇਰੇ ਹਿਰਦੇ ਵਿਹੜੇ ਵਿੱਚ ਬਹਿ ਜਾਏ, ਮੇਰੇ ਲਈ ਸਾਰੀ ਧਰਤੀ ਸੋਹਣੀ ਸੋਹਣੀ ਪ੍ਰਤੀਤ ਹੋਣੀ ਸ਼ੁਰੂ ਹੋ ਜਾਣੀ, ਮੈਨੂੰ ਸਭ ਕੁਝ ਚੰਗਾ ਲੱਗਣਾ ਸ਼ੁਰੂ ਹੋ ਜਾਣਾ। ਜੇ ਤੂੰ ਵਤਹੇ ਅੰਗਣੇ, ਹੱਬ ਧਰਤ ਸੁਹਾਵੀ ਹੋਏ, ਇੱਕ ਸਕੰਤਾ ਬਾਹਰੀ, ਮੈਡੀ ਬਾਤ ਨਾ ਪੁੱਛੈ ਕੋਏ। ਐ ਮੇਰੇ ਪਿਆਰੇ ਅਕਾਲ ਪੁਰਖ, ਜਦ ਤੱਕ ਤੂੰ ਨਹੀਂ ਮੇਰੇ ਹਿਰਦੇ ਵਿੱਚ ਆ ਕੇ ਦਰਸ਼ਨ ਦਿੰਦਾ, ਤੇਰੇ ਤੋਂ ਬਾਹਰੀ, ਤੇਰੇ ਤੋਂ ਬਿਨਾਂ ਮੇਰੀ ਜਿੰਦੜੀ ਮਹਾਰਾਜ ਮੈਡੀ ਬਾਤ ਨਾ ਪੁੱਛੈ ਕੋਏ। ਮੇਰੀ ਕੋਈ ਬਾਤ ਨਹੀਂ ਜਗਤ ਦੇ ਉੱਤੇ ਪੁੱਛਦਾ, ਮੈਨੂੰ ਕੌਣ ਪੁੱਛਦਾ, ਗਲੀਆਂ ਦੇ ਕੱਖਾਂ ਵਾਂਗ ਮਹਾਰਾਜ ਮੈਂ ਰੁਲ ਰਿਹਾ ਹਾਂ। ਤੇਰੀ ਦਇਆ ਹੋ ਜਾਵੇ, ਤੂੰ ਹਿਰਦੇ ਵਿੱਚ ਆ ਜਾਵੇਂ ਅਤੇ ਮਹਾਰਾਜ ਪਾਤਸ਼ਾਹ ਸਭ ਕੁਛ ਸੁਹਾਵਣਾ ਹੋ ਜਾਂਦਾ ਹੈ। ਅਗਿਆਨ, ਸਤਿਗੁਰਾਂ ਨੇ ਬਚਨ ਫਰਮਾਇਆ ਹੈ ਕਿ ਗੁਰੂ ਕਿਰਪਾ ਕਰਕੇ, ਮਿਹਰ ਕਰਕੇ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ, ਅਗਿਆਨ ਰੂਪ ਹਨੇਰੇ ਸਾਰੇ ਨਾਸ ਹੋ ਜਾਂਦੇ ਹਨ। ਸਤਿਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਰਾਸੇ। ਸਤਿਗੁਰਾਂ ਦੀ ਸੇਵਾ ਕਰਕੇ ਬਹੁਤ ਵੱਡੀ ਪਦਵੀ, ਪਰਮ ਪਦ ਪਾਇਆ, ਬੜੀ ਵੱਡੀ ਪਦਵੀ ਪਾਈ ਇਕਨਾਂ ਨੇ, ਵਡਭਾਗੀਆਂ ਨੇ ਇਕਨਾਂ ਨੇ, ਜਗਤ ਉੱਪਰ ਆ ਕੇ ਜੀਵਨ ਸਫਲਾ ਕਰਨ ਵਾਲਿਆਂ ਨੇ। ਕਹੋ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਅਸਲ ਪਦਵੀ ਕਿਹੜੀ ਹੈ? ਮਹਾਰਾਜ ਪਾਤਸ਼ਾਹ ਕਹਿੰਦੇ ਆ ਕਬੀਰ ਸਾਹਿਬ ਦੇ ਮੁੱਖ ਦੇ ਦੁਆਰਾ, ਕਹਿੰਦੇ ਜੇ ਅਸਲੀ ਪਦਵੀ ਪ੍ਰਾਪਤ ਕਰਨੀ ਹੈ, ਜੀਵਨ ਪਦ ਕਾਰਨ ਸਮੁੱਚੇ ਜੀਵਨ ਦੀ ਪਦਵੀ ਹੋਏਗੀ। ਇਹ ਕਿਹਾ ਜਾਏਗਾ ਵੀ ਸਾਰੀ ਜ਼ਿੰਦਗੀ ਇਹ ਇਸ ਪਦਵੀ ਦੇ ਉੱਤੇ ਰਿਹਾ ਹੈ। ਉਹ ਕਹਿੰਦੇ ਫਿਰ ਹਰ ਕੀ ਭਗਤ ਕਰੀਜੈ, ਰੱਬ ਦੀ ਭਗਤੀ ਕੀਤੀ ਜਾਏ। ਇੱਥੇ ਗੁਰੂ ਰਾਮਦਾਸ ਸਾਹਿਬ ਨੇ ਫਰਮਾਇਆ ਸਤਿਗੁਰ ਸੇਵ ਪਰਮ ਪਦ ਪਾਇਆ, ਸਤਿਗੁਰੂ ਦੀ ਕਰਕੇ ਸੇਵਾ ਇਤਨੀ ਵੱਡੀ ਪਦਵੀ ਪ੍ਰਾਪਤ ਕੀਤੀ। ਹਰ ਜਪਿਆ ਸਾਸ ਗਰਾਸੇ, ਸਾਸ ਗਰਾਸ ਪਰਮਾਤਮਾ ਦਾ ਨਾਮ ਜਪਿਆ, ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਮਹਾਰਾਜ ਫਰਮਾਉਂਦੇ ਨੇ ਸਤਿਗੁਰੂ ਦੀ ਸੇਵਾ ਮਿਲਦੀ ਕਿਹਨੂੰ ਹੈ? ਮਹਾਰਾਜ ਕਹਿੰਦੇ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਜਿਸ ਦੇ ਉੱਤੇ ਪਈ ਪਰਮਾਤਮਾ ਜੀ ਨੇ ਕਿਰਪਾ ਕੀਤੀ ਹੈ, ਉਹ ਹੀ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗਦਾ ਹੈ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸੱਚੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਰਗਾ ਹੋਰ ਕੋਈ ਦੇਵੀ ਦੇਵਤਾ ਨਹੀਂ ਹੈ, ਪਰ ਐਸੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਕੌਣ ਲੱਗਦਾ ਹੈ? ਜਿਸ ਮਸਤਕ ਭਾਗ, ਜਿਹਦੇ ਮੱਥੇ ਦੇ ਵਿੱਚ ਭਾਗ ਹਨ ਚੰਗੇ, ਸੋ ਲਾਗਾ ਸੇਵ, ਉਹ ਭਾਈ ਸੇਵਾ ਦੇ ਵਿੱਚ ਲੱਗਦਾ ਹੈ। ਸਤਿਗੁਰੂ ਸਾਹਿਬ ਫਰਮਾ ਰਹੇ ਨੇ ਤੇ ਸਤਿਗੁਰ ਸੇਵਾ ਲਾਇਆ, ਉਹਨੂੰ ਮਹਾਰਾਜ ਸਾਹਿਬ ਨੇ ਸਤਿਗੁਰਾਂ ਦੀ ਸੇਵਾ ਵਿੱਚ ਲਾਇਆ ਹੈ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਇਹ ਪਹਿਲਾ ਬੰਦ ਸੰਪੂਰਨ ਅਜੇ ਹੋਇਆ, ਇਸ ਸ਼ਬਦ ਦੇ ਸਾਧ ਸੰਗਤ ਜੀ ਚਾਰ ਮੰਦ ਨੇ, ਲੰਬਾ ਸ਼ਬਦ ਹੈ ਵਡਹੰਸ ਰਾਗ ਦੇ ਵਿੱਚ। ਤੋ ਇਸ ਸ਼ਬਦ ਦੇ ਕੁਝ ਅੱਖਰੀ ਅਰਥ ਸੰਖੇਪ ਰੂਪ ਵਿੱਚ ਕਰਕੇ ਆਪਾਂ ਸਮੇਂ ਸਿਰ ਸੰਪੂਰਨਤਾ ਕਰਾਂਗੇ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ। ਜਦੋਂ ਅਕਾਲ ਪੁਰਖ ਜੀ ਨੇ ਸੱਚੇ ਸਤਿਗੁਰਾਂ ਨਾਲ ਹੁਣ ਮਿਲਾ ਦਿੱਤਾ ਹੈ, ਸੇਵਕ ਦਾ ਫਿਰ ਇਤਨਾ ਪ੍ਰੇਮ ਬਣ ਗਿਆ ਹੈ, ਉਹ ਕਹਿੰਦਾ ਮੈਂ ਤੇ ਹੁਣ ਸਤਿਗੁਰਾਂ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਹਾਂ, ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਕਿਵੇਂ ਰਹਿ ਸਕਾਂਗਾ? ਮੇਰੇ ਤੇ ਕਿਰਪਾ ਕਰੋ ਮਹਾਰਾਜ ਪਾਤਸ਼ਾਹ, ਮੈਨੂੰ ਆਪਣੇ ਚਰਨਾਂ ਨਾਲੋਂ ਵਿਛੋੜੋ ਹੀ ਨਾ। ਭਾਈ ਰਾਮ ਕੋਇਰ ਜੀ ਨੇ ਇਹ ਬੇਨਤੀ ਕੀਤੀ ਸੀ ਦਮਦਮਾ ਸਾਹਿਬ। ਦਮਦਮਾ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਦ ਨੰਦੇੜ ਦੀ ਧਰਤੀ ਵੱਲ ਨੂੰ ਚਾਲੇ ਪਾਏ ਹੈ, ਤੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਸਾਹਿਬ ਸਤਿਗੁਰੂ ਜੀ ਨੇ ਬਾਬਾ ਰਾਮ ਕੁਇਰ ਜੀ ਨੂੰ ਹੁਕਮ ਕੀਤਾ ਭਈ ਤੁਸੀਂ ਆਪਣੇ ਪਿੰਡ ਰਮਦਾਸ ਚਲੇ ਜਾਓ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ। ਤੋ ਬਾਬਾ ਰਾਮ ਕੁਇਰ ਜੀ ਕਹਿੰਦੇ ਹੈ ਭਈ ਮਹਾਰਾਜ ਜੀ, ਮੈਂ ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਕੀਤੇ ਹੋਵਣ, ਮੈਂ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਦਾ। ਇਸ ਵਾਸਤੇ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਮਹਾਰਾਜ ਜੀ, ਮੈਂ ਮਰ ਜਾਵਾਂਗਾ, ਮੈਨੂੰ ਨਾਲ ਲੈ ਜਾਓ। ਮਹਾਰਾਜ ਪਾਤਸ਼ਾਹ ਨੇ ਕਿਹਾ ਹੈ ਕਿ ਇਹ ਅਸਾਂ ਨੂੰ ਹੀ ਗੁਰੂ ਨੂੰ ਹੀ ਪਤਾ ਹੁੰਦਾ ਹੈ ਕਿ ਕਿਹੜੇ ਕਿਹੜੇ ਸਿੱਖਾਂ ਨੂੰ ਕਿੱਥੇ ਕਿੱਥੇ ਨਾਲ ਲੈ ਕੇ ਜਾਣਾ, ਇਸ ਲਈ ਤੁਹਾਨੂੰ ਹੁਕਮ ਹੈ ਕਿ ਤੁਸੀਂ ਆਪਣੇ ਨਗਰ ਜਾਓ, ਉੱਥੇ ਗੁਰਸਿੱਖੀ ਦਾ ਪ੍ਰਚਾਰ ਕਰੋ। ਮਹਾਰਾਜ ਜੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਫਿਰ ਸਤਿਗੁਰਾਂ ਨੇ ਇੱਕ ਵਾਅਦਾ ਦਿੱਤਾ ਸੀ ਕਿ ਰਾਮ ਕੁਇਰ ਜੀ, ਤੁਸੀਂ ਘੋੜੇ 'ਤੇ ਚੜ੍ਹ ਕੇ ਅਤੇ ਜੇ ਤੁਹਾਡੇ ਇਲਾਕੇ ਵਿੱਚ ਜਿੱਥੇ ਇਕਾਂਤ ਹੈ ਨਾ, ਦਰਖਤਾਂ ਦੀ ਜੰਗਲੀ ਜਿਹਾ ਏਰੀਆ ਹੋਵੇਗਾ, ਉੱਥੇ ਜਾਇਆ ਕਰਿਓ ਅਤੇ ਅਸੀਂ ਤੁਹਾਨੂੰ ਰੋਜ਼ ਉੱਥੇ ਦਰਸ਼ਨ ਦਿਆ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸ਼ਮੇਸ਼ ਪਿਤਾ ਜੀ ਨੇ ਕੀਤੇ ਵਾਅਦੇ ਦੇ ਅਨੁਸਾਰ ਬਾਬਾ ਰਾਮ ਕੁਇਰ ਜੀ ਨੂੰ ਰੋਜ਼ ਉੱਥੇ ਦਰਸ਼ਨ ਹੁੰਦੇ ਰਹੇ। ਬਾਬਾ ਰਾਮ ਕੁਇਰ ਜੀ ਨੇ ਰੋਜ਼ ਦਰਸ਼ਨ ਦਸ਼ਮੇਸ਼ ਪਿਤਾ ਜੀ ਦੇ ਕਰ ਲੈਣੇ ਅਤੇ ਫਿਰ ਅੰਨ ਪ੍ਰਸ਼ਾਦਾ ਜਿਹੜਾ ਸੀ ਉਹ ਛਕਣਾ। ਇਵੇਂ ਬੇਅੰਤ ਗੁਰ ਸਿੱਖਾਂ ਦੇ ਹਿਰਦੇ ਦਾ ਬਿਰਹੋਂ, ਹਿਰਦੇ ਦਾ ਪ੍ਰੇਮ, ਸਾਧ ਸੰਗਤ ਜੀ ਦਸ ਪਾਤਸ਼ਾਹੀਆਂ ਦੇ ਸਮੇਂ ਦੇ ਸਿੱਖ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਜਿਉਣਾ ਜਿਹੜਾ ਸੀ ਉਹ ਮੁਸ਼ਕਲ ਹੋ ਜਾਂਦਾ ਸੀ। ਤੋ ਉਸ ਅਵਸਥਾ ਦਾ ਜ਼ਿਕਰ ਗੁਰੂ ਰਾਮਦਾਸ ਸਾਹਿਬ ਜੀ ਨੇ ਫਰਮਾਇਆ ਹੋਇਆ ਕਿ ਉਹ ਸਿੱਖ ਕਹਿੰਦੇ ਨੇ ਮੈਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ। ਸੱਚਾ ਸਤਿਗੁਰੂ ਅਕਾਲ ਪੁਰਖ ਦਾ ਨਾਮ ਬਖਸ਼ਦਾ ਹੈ, ਇਸ ਲਈ ਮੇਰਾ ਅੰਤ ਸਖਾਈ ਰਾਮ। ਮੇਰਾ ਸੱਚਾ ਸਤਿਗੁਰੂ ਤਾਂ ਅੰਤਲੇ ਸਮੇਂ ਮੇਰਾ ਸਖਾ, ਮੇਰੀ ਸਹਾਇਤਾ ਕਰਨ ਵਾਲਾ ਮੇਰਾ ਸੰਬੰਧੀ ਹੈ। ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦਿਰੜਾਇਆ। ਸੱਚੇ ਸਤਿਗੁਰੂ ਸਾਹਿਬ ਜੀ ਨੇ ਐਸਾ ਨਾਮ ਦ੍ਰਿੜ ਕਰਵਾ ਦਿੱਤਾ ਜਿਸ ਨਾਮ ਨੇ ਹੀ ਅੰਤਲੇ ਸਮੇਂ 'ਤੇ ਸਹਾਇਤਾ ਕਰਨੀ ਹੈ। ਹਰ ਹਰ ਨਾਮ ਮੇਰਾ ਅੰਤ ਸਖਾਈ, ਗੁਰ ਸਤਿਗੁਰ ਨਾਮ ਦਿਰੜਾਇਆ। ਸੱਚੇ ਸਤਿਗੁਰੂ ਸਾਹਿਬ ਜੀ ਨੇ ਐਸਾ ਨਾਮ ਚੇਤੇ ਕਰਾਇਆ, ਦ੍ਰਿੜ ਕਰਵਾ ਦਿੱਤਾ, ਯਾਦ ਕਰਵਾ ਦਿੱਤਾ ਹੈ, ਜਿਹੜਾ ਨਾਮ ਅੰਤਲੇ ਸਮੇਂ ਇਸ ਜੀਵਨ ਦੇ ਖਤਮ ਹੋਣ ਦੇ ਮੌਕੇ 'ਤੇ ਅਤੇ ਉਸ ਤੋਂ ਪਿੱਛੋਂ ਵੀ ਸਹਾਇਤਾ ਕਰਦਾ ਰਹੇਗਾ। ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਹਰ ਨਾਮ ਛਡਾਇਆ। ਜਿੱਥੋਂ ਤੱਕ ਪੁੱਤਰ ਧੀ ਨੇ ਨਹੀਂ ਜਾਣਾ, ਇਸਤਰੀ ਨੇ ਨਹੀਂ ਜਾਣਾ ਸਹਾਇਤਾ ਕਰਨ ਦੇ ਲਈ, ਜਿਹੜਾ ਮਾਰਗ ਇਹਨਾਂ ਨੂੰ ਦਿਸਣਾ ਹੀ ਨਹੀਂ, ਉੱਥੇ ਸਹਾਇਤਾ ਕੌਣ ਕਰੇਗਾ? ਪਾਤਸ਼ਾਹ ਫਰਮਾਉਂਦੇ ਤਿੱਥੇ ਹਰ ਹਰ ਨਾਮ ਛਡਾਇਆ। ਜੋ ਹਰਿਆਂ ਭਰਿਆਂ ਕਰਨ ਵਾਲਾ ਪ੍ਰਭੂ ਜੀ ਦਾ ਇਹ ਨਾਮ ਜਿਸਨੇ ਜਪ ਲਿਆ ਸਤਿਗੁਰਾਂ ਤੋਂ ਲੈ ਕੇ, ਮਹਾਰਾਜ ਕਹਿੰਦੇ ਉੱਥੇ ਫਿਰ ਇਹ ਨਾਮ ਛਡਾਉਂਦਾ ਹੈ ਜੀਵ ਨੂੰ ਜਮਦੂਤਾਂ ਤੋਂ। ਇਹ ਜੀਵ ਦੀ ਸਹਾਇਤਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਰਦਾ ਹੈ। ਜਿੱਥੇ ਮਾਤ ਪਿਤਾ ਸੁੱਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਵਿੱਚ ਸਾਰਾ ਹੀ ਇਹੀ ਇਸੇ ਹੀ ਪ੍ਰਕਰਨ, ਇੱਥੇ ਇਸੇ ਹੀ ਸਬਜੈਕਟ ਦਾ ਵਖਿਆਨ ਉੱਥੇ ਕੀਤਾ ਹੋਇਆ ਹੈ ਕਿ ਉਸ ਰਸਤੇ ਦੇ ਉੱਤੇ ਨਾਮ ਜੋ ਹੈ ਉਹ ਮਦਦ ਕਰਦਾ ਹੈ। ਤਨ ਤਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ। ਚੌਥੇ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ ਕਿ ਇਹ ਨਾਮ ਧਿਆਉਣ ਵਾਸਤੇ ਵੀ ਸਤਿਗੁਰਾਂ ਦਾ ਮਿਲਾਪ ਬੜਾ ਜ਼ਰੂਰੀ ਹੈ। ਪਹਿਲਾਂ ਤਾਂ ਗੁਰਾਂ ਤੋਂ ਨਾਮ ਲੈਣਾ, ਫਿਰ ਸਤਿਗੁਰੂ ਸਾਹਿਬ ਜੀ ਦੇ ਨਾਲ ਮਿਲ ਜੁਲ ਕੇ ਹੀ ਨਾਮ ਜਿਹੜਾ ਹੈ ਉਹ ਜਪਿਆ ਜਾਂਦਾ ਹੈ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ, ਜਿਸ ਨੂੰ ਮਿਲ ਕਰਕੇ ਹਰ ਨਾਮ ਧਿਆਈ, ਇਹ ਨਾਮ ਵਾਹਿਗੁਰੂ ਅਕਾਲ ਪੁਰਖ ਜੀ ਦਾ ਜਿਨ੍ਹਾਂ ਦੀ ਸਾਧ ਸੰਗਤ ਦੇ ਵਿੱਚ ਮਿਲ ਕੇ, ਜਿਨ੍ਹਾਂ ਦੇ ਸਤਸੰਗ ਦੇ ਵਿੱਚ ਮਿਲ ਕਰਕੇ ਪ੍ਰਭੂ ਦਾ ਨਾਮ ਧਿਆਇਆ ਜਾਂਦਾ ਹੈ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ। ਉਹਨਾਂ ਜਗਿਆਸੂ ਪੁਰਖਾਂ ਦੇ ਹਿਰਦੇ ਦੀ ਅਵਸਥਾ, ਜਿਹੜੇ ਇਤਨੇ ਪ੍ਰੇਮ ਦੇ ਵਿੱਚ ਆ ਗਏ ਨੇ, ਕਹਿੰਦੇ ਨੇ ਕਿ ਅਸੀਂ ਹੁਣ ਸਤਿਗੁਰਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਅਗਰ ਸਤਿਗੁਰਾਂ ਤੋਂ ਵਿਛੋੜਾ ਪਵੇਗਾ ਤਾਂ ਸਾਡਾ ਮਰਨਾ ਹੋ ਜਾਏਗਾ। ਜਿੰਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ ਰਾਮ। ਜਿਹੜੇ ਇਸ ਧਰਤੀ ਤੇ ਮਾਤ ਲੋਕ ਤੇ ਜਨਮ ਲੈ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਤੋਂ ਵਾਂਝੇ ਰਹਿ ਜਾਂਦੇ ਹੈ, ਮਹਾਰਾਜ ਉਹਨਾਂ ਦਾ ਨੁਕਸਾਨ ਹੋਇਆ ਦੱਸਦੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਦਰਸ਼ਨ ਨਹੀਂ, ਸਤਿਗੁਰੂ ਸਾਹਿਬ ਜੀ ਦੇ ਪੁਰਖ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਪਾਏ, ਦਰਸ਼ਨ ਨਹੀਂ ਕੀਤੇ, ਤਿੰਨ ਨਿਹਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ। ਉਹਨਾਂ ਨੇ, ਮਹਾਰਾਜ ਕਹਿੰਦੇ ਨੇ, ਸਾਰਾ ਜਨਮ ਜਿਹੜਾ ਹੈ ਨਿਸਫਲ ਗਵਾ ਲਿਆ ਹੈ। ਜਿਨ੍ਹਾਂ ਨੇ ਧਰਤੀ ਤੇ ਜਨਮ ਲਿਆ, ਰੋਜੀ ਰੋਟੀ ਦੀ ਭਾਲ ਦੇ ਵਾਸਤੇ ਸਾਰੀ ਉਮਰ ਮਿਹਨਤ ਬੇਸ਼ੱਕ ਕੀਤੀ, ਪਰ ਸੱਚੇ ਸਤਿਗੁਰਾਂ ਦੇ ਚਰਨੀ ਨਹੀਂ ਲੱਗੇ, ਮਹਾਰਾਜ ਫਰਮਾਉਂਦੇ ਤਿੰਨ ਨਿਹਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ। ਸਾਰਾ ਜਨਮ ਜੋ ਹੈ ਉਹਨਾਂ ਨੇ ਨਿਸਫਲ ਹੀ ਆਪਣਾ ਗਵਾ ਲਿਆ ਹੈ। ਨਿਹਫਲ ਜਨਮ ਤਿੰਨ ਬ੍ਰਿਥਾ ਗਵਾਇਆ, ਤੇ ਸਾਕਤ ਮੋਏ ਮਰ ਚੂਰੇ। ਪਾਤਸ਼ਾਹ ਫਰਮਾਉਂਦੇ ਨੇ ਉਹ ਇਨਸਾਨ, ਫਿਰ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਨੂੰ ਸਾਕਤ ਦਾ ਦਰਜਾ ਦਿੰਦੇ ਹਾਂ, ਔਰ ਮੋਏ ਮਰ ਝੂਰੇ, ਉਹ ਮਰਦੇ ਝੂਰਦੇ ਹੀ ਮਰਦੇ ਨੇ ਜਗਤ ਤੋਂ, ਤੇ ਇਸ ਪ੍ਰਕਾਰ ਪਛਤਾਉਂਦੇ ਰਹਿੰਦੇ ਨੇ। ਝੂਰਨ ਦਾ ਅਰਥ ਹੁੰਦਾ ਪਛਤਾਉਣਾ, ਪਛਤਾਉਂਦੇ ਰਹਿੰਦੇ ਨੇ ਕਿ ਸਮਾਂ ਵੀ ਮਿਲਿਆ ਸੀ ਤੇ ਕੁਛ ਕੀਤਾ ਵੀ ਨਾ। ਮਹਾਰਾਜ ਜੀ ਕਹਿੰਦੇ ਉਹ ਸਾਕਤ ਪੁਰਸ਼ ਉਹ ਕਿਉਂ ਵਾਂਝੇ ਰਹਿ ਗਏ ਨੇ? ਮਹਾਰਾਜ ਜੀ ਕਹਿੰਦੇ ਉਹਨਾਂ ਦਾ ਦਿਲ ਇੰਨਾ ਸਖਤ ਸੀ ਕਿ ਜੇ ਕੋਈ ਸ੍ਰੇਸ਼ਟ ਸਲਾਹ ਦਿੰਦਾ ਸੀ ਕਿ ਚੱਲ ਫਲਾਣੇ ਥਾਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੀਏ, ਤੇ ਦਿਲ ਇੰਨਾ ਸਖਤ ਸੀ ਕਿ ਦਿਲ ਦੇ ਵਿੱਚ ਕੋਈ ਸਲਾਹ, ਚੰਗੀ ਸਲਾਹ ਵੱਸਦੀ ਹੀ ਨਹੀਂ ਸੀ। ਔਰ ਜੇ ਕਿਤੇ ਲਾਗੇ ਬੰਨੇ ਉਹਨਾਂ ਦੇ ਗੁਰੂ ਸਾਹਿਬ ਦੀ ਪਵਿੱਤਰ ਆਵਾਜ਼ ਜਿਹੜੀ ਕਿਸੇ ਵੀ ਰੂਪ ਦੇ ਵਿੱਚ ਪ੍ਰਵਿਰਤ ਹੁੰਦੀ ਸੀ, ਉਹ ਉਹਨਾਂ ਦੇ ਦਿਲ ਦੇ ਵਿੱਚ ਸਮਾਈ ਨਹੀਂ, ਕਿਉਂਕਿ ਦਿਲ ਇੰਨਾ ਸਖਤ ਸੀ ਪੱਥਰ ਵਰਗਾ। ਇਸ ਕਰਕੇ ਸਖਤ ਦੇ ਸਖਤ ਹੀ ਰਹਿ ਗਏ, ਸਖਤ ਤੋਂ ਸਾਕਤ ਬਣ ਗਏ। ਮਹਾਰਾਜ ਕਹਿੰਦੇ ਸਾਕਤ ਮੋਏ ਮਰ ਝੂਰੇ, ਉਹ ਝੂਰਦੇ ਰਹਿ ਗਏ ਬਾਅਦ ਵਿੱਚ। ਘਰ ਹੁੰਦਾ ਰਤਨ ਪਦਾਰਥ ਭੁੱਖੇ, ਭਾਗਹੀਣ ਹਰ ਦੂਰੇ। ਮਹਾਰਾਜ ਫਰਮਾਉਂਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਬਣ ਗਈ ਜਿਸ ਤਰ੍ਹਾਂ ਕਿਸੇ ਇਨਸਾਨ ਦੇ ਘਰ ਵਿੱਚ ਰਤਨ ਪਦਾਰਥ, ਰਤਨ ਮਹਿੰਗੇ ਮਹਿੰਗੇ ਹੋਣ, ਜਿਸ ਇੱਕ ਰਤਨ ਨੂੰ ਹੀ ਜਿਹੜਾ ਹੈ ਉਹਦਾ ਸਹੀ ਮੁੱਲ ਪਵਾ ਕੇ, ਤੇ ਉਹ ਇਨਸਾਨ ਬਹੁਤ ਸਾਰੀ ਧਨ ਦੌਲਤ ਜਿਹੜੀ ਹੈ ਉਹ ਜਮ੍ਹਾਂ ਕਰ ਸਕਦਾ ਹੈ, ਪਰ ਰਤਨ ਜੋ ਹੈ ਉਸ ਦੀ ਕਦਰ ਨਾ ਜਿਸਨੇ ਜਾਣੀ ਹੋਵੇ, ਉਹ ਘਰ ਵਿੱਚ ਅੰਦਰ ਰਤਨ ਪਏ ਹੋਵਣ ਤੇ ਆਪ ਉਹ ਮੰਗਦਾ ਫਿਰਦਾ ਹੋਵੇ, ਤੇ ਭੁੱਖਾ ਤੇ ਧਿਆਇਆ ਤੇ ਇਸ ਪ੍ਰਕਾਰ ਕੱਪੜੇ ਲੀੜੇ ਦੀ ਲੋੜ ਤੋਂ ਵੀ ਜਿਹੜਾ ਹੈ ਅੰਤਰ ਹੋਇਆ ਦਿਨ ਕੱਟਦਾ ਫਿਰਦਾ ਹੋਵੇ। ਇਵੇਂ ਮਹਾਰਾਜ ਪਾਤਸ਼ਾਹ ਫਰਮਾਉਂਦੇ, ਇਹ ਧਰਤੀ ਹੈ ਇੱਕ ਘਰ, ਇਸ ਧਰਤੀ ਤੇ 10 ਗੁਰੂ ਸਾਹਿਬਾਨ ਮਹਾਰਾਜ ਜੀ ਆਏ, ਉਹਨਾਂ ਨੇ ਹਰੇਕ ਇਨਸਾਨ ਨੂੰ ਇਹ ਗੁਰਬਾਣੀ ਰੂਪ ਰਤਨ ਬਖਸ਼ਿਸ਼ ਕੀਤੇ ਹੋਏ, ਗੁਰਬਾਣੀ ਰੂਪ ਰਤਨ। ਇਹ ਧਰਤੀ ਸਭਨਾਂ ਦਾ ਸਾਂਝਾ ਘਰ ਹੈ, ਇਸ ਘਰ ਦੇ ਵਿੱਚ ਗੁਰਬਾਣੀ ਰੂਪ ਰਤਨ ਹਨ। ਰਤਨਾਂ ਦੇ ਹੁੰਦਿਆਂ ਹੋਇਆਂ ਵੀ ਇਹਨਾਂ ਰਤਨਾਂ ਨੂੰ ਪ੍ਰਾਪਤ ਕਰਕੇ ਜਿਹੜਾ ਇਸ ਦੀ ਕੀਮਤ ਨੂੰ ਨਹੀਂ ਪਵਾ ਸਕਦਾ, ਉਹ ਮਹਾਰਾਜ ਜੀ ਕਹਿੰਦੇ ਉਹ ਇਉਂ ਹੈ ਜਿਵੇਂ ਘਰ ਹੁੰਦਾ ਰਤਨ ਪਦਾਰਥ ਭੁੱਖੇ, ਜਿਵੇਂ ਘਰ ਵਿੱਚ ਹੁੰਦਿਆਂ ਹੋਇਆ ਰਤਨਾਂ ਤੋਂ ਕੋਈ ਭੁੱਖਾ ਧਿਆਇਆ ਤੁਰਿਆ ਫਿਰੇ, ਇਵੇਂ ਮਹਾਰਾਜ ਕਹਿੰਦੇ ਧਰਤੀ ਤੇ ਆਇਆ ਵੀ, ਧਰਤੀ ਤੇ ਪੈਗੰਬਰ ਉਸ ਤੋਂ ਪਹਿਲਾਂ ਆਏ ਹੋਏ, ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਗਤ ਨੂੰ ਦਿੱਤਾ ਹੋਇਆ, ਪਰ ਉਸ ਦੀ ਕੀਮਤ ਨਾ ਜਾਣੀ ਕਿ ਇਸ ਦੀ ਕੀ ਕੀਮਤ ਹੈ, ਇਹਦੇ ਤੋਂ ਕੀ ਫਲ ਮਿਲਦੇ ਹੈ। ਭੋਗ ਤੇ ਮੋਖ ਦੋਨੇ ਵਸਤੂਆਂ ਮਿਲਦੀਆਂ, ਮਰਨ ਤੋਂ ਬਾਅਦ ਮੁਕਤੀ, ਤੇ ਜਗਤ ਵਿੱਚ ਵਰਤਣ ਦੇ ਵਾਸਤੇ ਭੋਗ ਦਾ ਅਰਥ ਹੁੰਦਾ ਹੈ ਖਾਣਾ ਪੀਣਾ ਪਹਿਨਣਾ ਵਰਤਣਾ, ਉਹ ਪਦਾਰਥ ਜਿਹੜੇ ਨੇ ਉਹ ਵੀ ਮਿਲਦੇ ਹੈ। ਪਾਤਸ਼ਾਹ ਫਰਮਾਉਂਦੇ ਆ ਉਹ ਭਾਗਾਂ ਤੋਂ ਹੀਣੇ, ਉਹ ਰੱਬ ਤੋਂ ਬਹੁਤ ਦੂਰ ਰਹਿ ਗਏ ਉਹ ਜੀਵ। ਹਰ ਹਰ ਤਿੰਨ ਕਾ ਦਰਸਨ ਕਰੀ ਆਹੋ, ਜਿਨੀ ਹਰ ਹਰ ਨਾਮ ਨਾ ਧਿਆਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੁਰ ਤੋਂ ਇਹ ਫਰਮਾਨ ਕੀਤਾ ਹੋਇਆ ਕਿ ਤਿੰਨ ਕਾ ਦਰਸਨ ਕਰੀ ਆਹੋ, ਉਹਨਾਂ ਦਾ ਭਾਈ ਦਰਸ਼ਨ ਹੀ ਨਾ ਕਰੋ ਜਿਨੀ ਹਰ ਹਰ ਨਾਮ ਨਾ ਧਿਆਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਆ ਦੇਖੋ ਜਦੋਂ ਆਪਾਂ ਕਈ ਬਚਨ ਬਾਣੀ ਅਤੇ ਉਪਦੇਸ਼ ਦੇ ਵਿੱਚੋਂ ਹੀ ਨਿਕਲੇ ਹੁੰਦੇ, ਜਿੱਥੇ ਇਹ ਗੱਲ ਆ ਜਾਂਦੀ ਨਾ ਕਿ ਮੱਥੇ ਲੱਗਣਾ ਫਲਾਣੇ ਦੇ ਮੱਥੇ ਲੱਗਣਾ ਚੰਗਾ ਅਤੇ ਫਲਾਣੇ ਦੇ ਮੱਥੇ ਲੱਗਣਾ ਮਾੜਾ, ਉਹ ਸਾਧ ਸੰਗਤ ਜੀ ਗੁਰੂ ਦੇ ਉਪਦੇਸ਼ ਵਿੱਚੋਂ ਹੀ ਸਿਧਾਂਤ ਨਿਕਲੇ ਹੁੰਦੇ ਆ। ਇੱਥੇ ਹੁਣ ਮਹਾਰਾਜ ਨੇ ਕਹਿ ਦਿੱਤਾ ਹੈ ਭਈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਦਰਸ਼ਨ ਨਾ ਕਰੇ, ਉਹ ਭਾਵ ਉਹਨਾਂ ਦੇ ਮੱਥੇ ਨਾ ਲੱਗੋ, ਉਹਨਾਂ ਦੇ ਮੱਥੇ ਲੱਗਣ ਤੋਂ ਵੀ ਮਹਾਰਾਜ ਕਹਿੰਦੇ ਨੁਕਸਾਨ ਹੋ ਜਾਂਦਾ। ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸੱਚੇ ਸਤਿਗੁਰ ਪੁਰਖ ਦੇ ਦਰਸ਼ਨ ਨਹੀਂ ਕੀਤੇ, ਮਹਾਰਾਜ ਕਹਿੰਦੇ ਉਹਨਾਂ ਦੇ ਮੱਥੇ ਨਾ ਲੱਗੋ, ਉਹਨਾਂ ਦੇ ਦਰਸ਼ਨ ਨਾ ਕਰੋ। ਹਮ ਚਾਤ੍ਰਕ ਦੀਨ ਹਰ ਪਾਸ ਬੇਨੰਤੀ ਰਾਮ। ਅਖੀਰਲੇ ਬਚਨ ਮਹਾਰਾਜ ਸਾਹਿਬ ਜੀ ਅਖੀਰਲਾ ਪਦਾ ਫਰਮਾ ਰਹੇ ਨੇ, ਐਸੇ ਉਹ ਸੇਵਕ ਜਿਨ੍ਹਾਂ ਨੂੰ ਹੁਣ ਗੁਰੂ ਦੇ ਦਰਸ਼ਨਾਂ ਦਾ ਰਸ ਆ ਗਿਆ ਔਰ ਗੁਰੂ ਦੇ ਹੁਣ ਜਿਹੜੇ ਬਚਨ ਨੇ ਉਹਨਾਂ ਦੇ ਵਾਸਤੇ ਸਵੰਤੀ ਬੂੰਦ ਬਣ ਗਈ ਹੈ ਅਤੇ ਆਪ ਉਹ ਪਪੀਹੇ ਦੀ ਤਰ੍ਹਾਂ ਬਣ ਗਏ ਨੇ, ਇੰਨੇ ਪ੍ਰੇਮੀ ਬਣ ਗਏ ਨੇ। ਉਹ ਕਹਿੰਦੇ ਮਹਾਰਾਜ ਅਸੀਂ ਚਾਤ੍ਰਕ ਹਾਂ, ਸੱਚੇ ਪਾਤਸ਼ਾਹ ਸਾਡੀ ਦੀਨਾਂ ਦੀ ਵਿਚਾਰਿਆਂ ਨਿਮਾਣਿਆਂ ਦੀ ਪ੍ਰਭੂ ਜੀ ਤੁਹਾਡੇ ਪਾਸ ਬੇਨਤੀ ਹੈ। ਗੁਰਮੇਲ ਮੇਰਾ ਪਿਆਰਾ, ਹਮ ਸਤਿਗੁਰ ਕਰ ਹੈ ਭਗਤੀ ਰਾਮ। ਉਹ ਸੇਵਕ ਫਿਰ ਕਹਿੰਦੇ ਹੈ ਪਿਆਰੇ ਪਰਮਾਤਮਾ ਜੀ, ਸਾਡਾ ਨਿਤਾ ਪ੍ਰਤੀ ਗੁਰੂ ਸਾਹਿਬ ਨਾਲ ਮਿਲਾਪ ਬਣਾਈ ਰੱਖੋ। ਗੁਰੂ ਮਿਲ ਜਾਣਾ, ਗੁਰੂ ਅਤੇ ਚੇਲੇ ਵਾਲਾ ਰੁਤਬਾ ਅਤੇ ਜਿਹੜਾ ਹੈ ਉਹ ਹਾਸਲ ਕਰ ਲੈਣਾ, ਪਰ ਉਹ ਸੇਵਕ ਪ੍ਰਭੂ ਤੋਂ ਮੰਗਦੇ ਕਿ ਮਹਾਰਾਜ ਗੁਰੂ ਸਾਹਿਬ ਦੇ ਨੇਤੀ ਦਰਸ਼ਨ ਦੀਦਾਰ ਜੋਹਣ ਹੁੰਦੇ ਰਹਿਣ। ਹਮ ਸਤਿਗੁਰ ਕਰ ਹੈ ਭਗਤੀ ਰਾਮ, ਮਹਾਰਾਜ ਅਸੀਂ ਫਿਰ ਤੁਹਾਡੀ ਭਗਤੀ ਕਰ ਸਕੀਏ, ਸਾਡੀ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਮਹਾਰਾਜ ਪਾਤਸ਼ਾਹ ਜੀ ਵਾਤਾਵਰਨ ਬਣਾਓ ਕਿ ਗੁਰੂ ਸਾਹਿਬ ਦੇ ਅੰਗ ਸੰਗ ਹੀ ਅਸੀਂ ਰਹੀਏ। ਹਰ ਹਰ ਸਤਿਗੁਰ ਕਰ ਹੈ ਭਗਤੀ, ਜਾਂ ਹਰ ਪ੍ਰਭ ਕਿਰਪਾ ਧਾਰੇ। ਪਾਤਸ਼ਾਹ ਫਰਮਾਉਂਦੇ ਨੇ ਜਦੋਂ ਪ੍ਰਭੂ ਜੀ ਕਿਰਪਾ ਧਾਰਦੇ ਹੈ ਉਦੋਂ ਭਾਈ ਸਤਿਗੁਰਾਂ ਦੇ ਨਾਲ ਚਰਨੀ ਲੱਗ ਕੇ ਜਗਤ ਦੇ ਜੀਵ ਭਗਤੀ ਕਰਦੇ ਨੇ ਤੇ ਨਾਮ ਜਪਦੇ ਹਨ। ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ, ਗੁਰ ਸਤਿਗੁਰ ਪ੍ਰਾਣ ਹਮਾਰੇ। ਉਹ ਸੇਵਕ ਕਹਿੰਦੇ ਨੇ ਮੇਰਾ ਕੋਈ ਜਗਤ ਦੇ ਉੱਤੇ ਬੇਲੀ ਨਹੀਂ, ਮੇਰਾ ਕੋਈ ਰਾਖਾ ਨਹੀਂ, ਕੋਈ ਮਿੱਤਰ ਨਹੀਂ, ਇੱਕ ਸਤਿਗੁਰੂ ਸਾਹਿਬ ਮੇਰੇ ਬੇਲੀ ਹਨ, ਸਤਿਗੁਰੂ ਸਾਹਿਬ ਮੇਰੇ ਪ੍ਰਾਣਾਂ ਦੇ ਆਸਰਾ ਹਨ, ਆਧਾਰ ਹਨ। ਕਹੋ ਨਾਨਕ ਗੁਰ ਨਾਮ ਦਿੜਾਇਆ, ਹਰ ਹਰ ਨਾਮ ਹਰ ਸਤੀ। ਸਮਾਪਤੀ ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਭਾਈ ਸੱਚੇ ਗੁਰੂ ਸਾਹਿਬ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਾਮ ਦ੍ਰਿੜ ਕਰਵਾਇਆ, ਜੋ ਸਰਬ ਵਿਆਪਕ ਪਰਮਾਤਮਾ ਦਾ ਸਰਬ ਵਿਆਪਕ ਹੀ ਨਾਮ ਅਤੇ ਉਹ ਨਾਮ ਸੱਚ ਸਰੂਪ, ਇੱਕ ਉਹ ਅੰਕਾਰ ਸਤਨਾਮ, ਉਹ ਨਾਮ ਸੱਤ ਸਰੂਪ ਉਹ ਸੱਚੇ ਸਤਿਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾ ਦਿੱਤਾ। ਹਮ ਚਾਤ੍ਰਕ ਦੀਨ ਹਰ ਪਾਸ ਬੇਨੰਤੀ। ਪਾਤਸ਼ਾਹ ਫਰਮਾਉਂਦੇ ਨੇ ਐਸੇ ਸੇਵਕ ਪ੍ਰੇਮ ਤੇ ਵੈਰਾਗ ਦੇ ਨਾਲ ਭਰੇ ਹੋਏ ਜਿਹੜੇ ਚਾਤ੍ਰਕ ਦੀ ਤਰ੍ਹਾਂ ਬੇਨਤੀਆਂ ਕਰਦੇ ਕਿ ਮਹਾਰਾਜ ਅਸੀਂ ਨਿਮਾਣੇ ਦੀਨ ਹਾਂ, ਤੁਹਾਡੇ ਪਾਸ ਬੇਨਤੀ ਹੈ ਕਿ ਤੁਹਾਡਾ ਨਾਮ ਰੂਪ ਉਪਦੇਸ਼ ਸਾਨੂੰ ਬੂੰਦ ਮਿਲਦੀ ਰਹੇ ਤਾਂ ਕਿ ਅਸੀਂ ਨਾਮ ਜਲ ਸਰਵਣ ਕਰਕੇ ਛੱਕ ਕੇ ਤ੍ਰਿਪਤ ਹੁੰਦੇ ਰਹੀਏ। ਇਹ ਉੱਤਮ ਉਪਦੇਸ਼ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਣੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।